मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165।
ਖਰਚੇ ਵੱਧ ਰਹੇ ਨੇ, ਸਾਡੇ ਸਕੂਲ ਸੰਕਟ ਵਿੱਚ ਹਨ। ਅੰਟੇਰੀਓ ਵਿੱਚ 2 ਮਿਲੀਅਨ ਨਾਗਰਿਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਿਹਾ। ਡਗਫੋਰਡ ਕੋਲ 7 ਸਾਲ ਸੀ ਤੁਹਾਡੀ ਮਦਦ ਕਰਨ ਲਈ, ਲੇਕਿਨ ਅੰਟੇਰੀਓ ਦੇ ਵਾਸੀਆਂ ਲਈ ਕੰਮ ਕਰਨ ਦੀ ਬਜਾਏ ਡਗਫੋਰਡ ਨੇ ਆਪਣੀ ਨੌਕਰੀ ਛੱਡ ਕੇ ਤੁਹਾਡੇ $200 million ਬੇਵਜਾਹ ਚੋਣਾਂ ਉੱਤੇ ਖਰਚ ਦਿੱਤੇ ਹਨ। ਉਨ੍ਹਾਂ ਨੇ ਅੰਟੇਰੀਓ ਦੇ ਵਾਸੀਆਂ ਦਾ ਸਾਥ ਛੱਡ ਦਿੱਤਾ ਹੈ ਅਤੇ ਇਹ ਠੀਕ ਨਹੀਂ। ਅੰਟੇਰੀਓ NDP ਅਤੇ ਮੇਰਿਟ ਸਟਾਈਲਸ ਤੁਹਾਡੇ ਵੱਲ ਹਨ ਅਤੇ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। ਆਥੋਰਾਈਜ਼ਡ ਬਾਈ ਦ CFO ਫਾਰ ਦ ਅੰਟੇਰੀਓ NDP।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 6476-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡਗਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡਗਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ, ਹੋਰ ਕੀ ਗਣਾਵਾਂ। ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡਗਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ CFO ਫਾਰ ਦ ਬ੍ਰੈਂਪਟਨ ਵੈਸਟ PC ਰਾਈਡਿੰਗ ਐਸੋਸੀਏਸ਼ਨ।
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456 416-917-1456 ਰਾਜਪਾਲ ਬਰਾੜ
HK Tire Center to cars and trucks se brand new ya old tires le sakde ho
BF Cordage Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 HK Tire Center
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਠੀਕ ਠਾਕ ਹੋ ਦੋਸਤੋ ਅੱਜ ਦਾ ਜਿਹੜਾ ਪ੍ਰੋਗਰਾਮ ਆਪਣਾ ਇਹ ਆਪਾਂ ਖਾਸ ਵਿਸ਼ੇ ਦੇ ਉੱਤੇ ਗੱਲ ਤਾਂ ਕਰਾਂਗੇ ਹੀ ਕਰਾਂਗੇ ਪਰ ਨਾਲ ਦੀ ਨਾਲ ਆਪਾਂ ਕੁਛ ਇੱਥੋਂ ਦੀ ਖਾਸ ਵਿਸ਼ਾ ਜਿਹੜਾ ਮੈਂ ਤੁਹਾਨੂੰ ਦੱਸ ਹੀ ਦਿੰਦਾ ਆਪਾਂ ਕਾਫੀ ਦਿਨਾਂ ਤੋਂ ਇੱਥੇ ਬਾਰੇ ਗੱਲਬਾਤ ਕਰ ਰਹੇ ਹਾਂ ਟੈਰਿਫਸ ਬਾਰੇ ਗੱਲਬਾਤ ਚੱਲ ਰਹੀ ਹੈ ਨਾਰਮਲੀ ਆਪਾਂ ਵੈਸੇ ਕੈਨੇਡਾ ਦੀ ਜ਼ਿੰਦਗੀ ਬਾਰੇ ਆਪਣੀ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਅੱਜ ਕੁਛ ਦੇਰ ਦੇ ਲਈ ਨਾ ਆਪਾਂ ਜੀ ਕੀਤਾ ਤੁਹਾਨੂੰ ਇੰਡੀਆ ਲੈ ਕੇ ਚੱਲੀਏ ਜੀ ਉੱਥੋਂ ਦੀ ਗੱਲਬਾਤ ਕਰੀਏ ਤੇ ਉਹ ਵੀ ਕਰਾਂਗੇ ਪਰ ਪੰਜ ਸੱਤ ਮਿੰਟ ਨਾ ਆਪਾਂ ਜਿਹੜੀ ਗੱਲਬਾਤ ਚੱਲ ਰਹੀ ਹੈ ਟੈਰਿਫ ਤੇ ਉਹਦੀ ਡਿਟੇਲ ਚ ਜਾਣ ਦੀ ਕੋਸ਼ਿਸ਼ ਕਰੀਏ ਜਿਹੜੇ ਸਾਡੇ ਦੋਸਤ ਪੁਰਾਣੇ ਨੇ ਪਹਿਲਾਂ ਤੋਂ ਖਬਰਾਂ ਨਾਲ ਜੁੜੇ ਹੋਏ ਨੇ 30-40 ਸਾਲ ਤੋਂ ਐਕਟਿਵ ਨੇ ਚਲੋ ਜਿਹੜੀ ਯੰਗਰ ਜਨਰੇਸ਼ਨ ਆ 2000 ਤੋਂ ਬਾਅਦ ਦੇ ਆਏ ਨੇ ਉਹਨਾਂ ਦੀ ਗੱਲ ਕੁਛ ਹੋਰ ਆ ਤੁਹਾਨੂੰ ਯਾਦ ਹੋਊਗਾ 1985, 84, 85 90 ਦੇ ਵਿੱਚ 91 ਦੇ ਵਿੱਚ ਉਦੋਂ ਇੰਡੀਆ ਦੇ ਵਿੱਚ ਨਾ ਵਰਲਡ ਦੇ ਵਿੱਚ ਵੈਸੇ ਕਾਫੀ ਰੌਲਾ ਰੱਪਾ ਪਿਆ ਸੀ ਉਦੋਂ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇਹਦੇ ਬਾਰੇ ਗੱਲਬਾਤ ਚੱਲੀ ਸੀ ਅਸਲ ਦੇ ਵਿੱਚ ਸੈਕਿੰਡ ਵਰਲਡ ਵਾਰ ਤੋਂ ਬਾਅਦ ਜਿਹੜੀ ਇੱਕ ਦੁਨੀਆ ਲੈਵਲ ਤੇ ਟ੍ਰੇਡ ਕਿਹੋ ਜਿਹਾ ਹੋਣਾ ਚਾਹੀਦਾ ਉਹਦੇ ਲਈ ਗੈਟ ਪ੍ਰਪੋਜ਼ਲਸ ਹੁੰਦੇ ਸੀ ਜਨਰਲ ਐਗਰੀਮੈਂਟਸ ਔਨ ਟ੍ਰੇਡ ਐਂਡ ਟੈਰਿਫ ਤੇ ਇਹਨਾਂ ਨਵੀਆਂ ਡਿਸਕਸ਼ਨ ਸ਼ੁਰੂ ਹੋਈਆਂ ਸੀ ਸਾਰੇ ਦੇਸ਼ਾਂ ਦੇ ਜਿਹੜੇ ਨੁਮਾਇੰਦੇ ਸੀ ਇਕੱਠੇ ਬੈਠਦੇ ਹੁੰਦੇ ਸੀ ਤੇ ਉਹ ਗੱਲਬਾਤ ਕਰਦੇ ਸੀ ਕਈ ਵਾਰੀ ਇਹ ਡਿਸਕਸ਼ਨ ਕਾਫੀ ਲੰਮੀਆਂ ਚੱਲਦੀਆਂ ਸੀ ਤੇ ਉਹਦੇ ਵਿੱਚੋਂ ਕੁਛ ਰਿਜ਼ਲਟ ਸਾਹਮਣੇ ਆਏ ਸੀ ਉਸ ਵੇਲੇ ਜਿਹੜੇ ਸ਼ਾਇਦ ਜਿਹੜੇ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ ਇਹਨਾਂ ਦੇ ਸੈਕਟਰੀ ਸੀ ਆਰਥਰ ਡੰਕਲ ਸੀ ਉਹਨਾਂ ਉਹ ਫਿਰ ਨਵੀਆਂ ਪ੍ਰਪੋਜ਼ਲਸ ਲੈ ਕੇ ਆਏ ਸੀ ਜਿਨ੍ਹਾਂ ਨੂੰ ਡੰਕਲ ਪ੍ਰਪੋਜ਼ਲਸ ਦਾ ਨਾਂ ਦਿੱਤਾ ਗਿਆ ਸੀ ਸਾਰੀ ਦੁਨੀਆਂ ਦੇ ਵਿੱਚ ਉਦੋਂ ਡਿਸਕਸ਼ਨ ਹੋਈਆਂ ਰੌਲਾ ਰੱਪਾ ਵੀ ਪਿਆ ਪ੍ਰੋਟੈਸਟ ਵੀ ਹੋਏ ਵੈਸੇ ਅੱਜ ਵੀ WTO ਦੀਆਂ ਪਾਲਿਸੀਜ਼ ਦੇ ਉੱਤੇ ਬਹੁਤ ਥਾਵਾਂ ਤੇ ਰੌਲੇ ਰੱਪੇ ਪੈ ਰਹੇ ਨੇ ਖਾਸ ਕਰਕੇ ਐਗਰੀਕਲਚਰ ਸੈਕਟਰ ਦੇ ਵਿੱਚ ਇਹਦੇ ਕੀ ਇਫੈਕਟ ਪੈਂਦੇ ਨੇ ਉਹਦੇ ਤੇ ਰੌਲਾ ਰੱਪਾ ਪੈ ਰਿਹਾ ਵਾਤਾਵਰਣ ਤੇ ਇਹਨਾਂ ਦੇ ਜਿਹੜੀਆਂ ਪਾਲਿਸੀਜ਼ ਤਿਆਰ ਹੋਈਆਂ ਉਹਦੇ ਤੇ ਕੀ ਅਸਰ ਪੈਂਦੇ ਉਹਦਾ ਰੌਲਾ ਰੱਪਾ ਪੈ ਰਿਹਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀ ਕਿਸਾਨ ਮੂਵਮੈਂਟ ਚੱਲੀ ਆ ਉਹਦਾ ਵੀ ਲਿੰਕ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨਾਲ ਮਤਲਬ ਉਹਨਾਂ ਵੱਲੋਂ ਤੈਅ ਕੀਤੀਆਂ ਪਾਲਿਸੀਆਂ ਦੇ ਤਹਿਤ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਵੱਡੇ ਵੱਡੇ ਮੁਜ਼ਾਹਰੇ ਹੁੰਦੇ ਨੇ ਪ੍ਰੋਟੈਸਟ ਹੁੰਦੇ ਨੇ ਤੇ ਕਿਸਾਨ ਆਗੂ ਕਹਿੰਦੇ ਨੇ ਵੀ ਇਹ ਪਾਲਿਸੀਜ਼ ਤਾਂ ਤੋਂ ਵੱਡੇ ਦੇਸ਼ਾਂ ਨੇ ਬਣਾਈਆਂ ਹੋਈਆਂ ਨੇ ਅੱਛਾ ਮੇਰੇ ਕਹਿਣ ਦਾ ਮਤਲਬ ਤਾਂ ਉਦੋਂ ਅਸੀਂ ਵੀ ਧਰਨਿਆਂ ਮਜ਼ਾਹਰਿਆਂ ਜਾਂਦੇ ਹੁੰਦੇ ਸੀਗੇ 90-91 ਦੇ ਵਿੱਚ 88-87 ਚ ਵੀ ਡੰਕਲ ਅੰਕਲ ਮੁਰਦਾਬਾਦ ਡੰਕਲ ਪ੍ਰਪੋਜ਼ਲ ਵਾਪਸ ਲਓ ਹੈਨਾ ਛੋਟੇ ਦੇਸ਼ ਨੇ ਜਿਹੜੇ ਉਹਨਾਂ ਦਾ ਜਿਹੜਾ ਇੰਡੀਪੈਂਡੈਂਟ ਵਪਾਰ ਆ ਜਿਹੜਾ ਉਹਨਾਂ ਦੀ ਇੰਡੀਪੈਂਡੈਂਸੀ ਆ ਵੀ ਆਪਣੇ ਦੇਸ਼ ਦੇ ਵਿੱਚ ਛੋਟੀ ਸਨਅਤ ਆ ਜਿਹੜੀ ਉਹਨੂੰ ਢਾਹ ਨਾ ਲੱਗੇ ਬਾਹਰ ਦੀਆਂ ਜਿਹੜੀਆਂ ਵੱਡੀਆਂ ਡਿਵੈਲਪਡ ਕਾਰਪੋਰੇਸ਼ਨਸ ਨੇ ਜਿਨ੍ਹਾਂ ਕੋਲ ਜ਼ਿਆਦਾ ਰਿਸੋਰਸਿਸ ਨੇ ਜ਼ਿਆਦਾ ਸਾਧਨ ਨੇ ਉਹ ਕਿਤੇ ਛੋਟੀ ਸਨਅਤ ਨੂੰ ਖਰਾਬ ਨਾ ਕਰ ਦੇਣ ਇਸ ਕਰਕੇ ਬੰਦਿਸ਼ਾਂ ਲੱਗਣੀਆਂ ਚਾਹੀਦੀਆਂ ਇੰਪੋਰਟ ਡਿਊਟੀ ਆ ਜਿਹੜੀ ਉਹ ਹੋਣੀ ਚਾਹੀਦੀ ਆ ਇੰਡੀਆ ਦੇ ਵਿੱਚ ਇੰਪੋਰਟ ਡਿਊਟੀ ਕਹਿੰਦੇ ਸੀ ਵੀ ਬਾਹਰੋਂ ਜਿਹੜੀ ਚੀਜ਼ ਕਿਸੇ ਦੇਸ਼ ਦੇ ਵਿੱਚ ਬਾਹਰੋਂ ਆਉਂਦੀ ਆ ਤੇ ਉਹਦੇ 'ਚ ਇੰਪੋਰਟ ਡਿਊਟੀ ਹੋਣੀ ਚਾਹੀਦੀ ਸੁਣੋ ਧਿਆਨ ਨਾਲ ਮੇਰੀ ਗੱਲ ਇਹਦਾ ਮਤਲਬ ਇਹ ਸੀ ਵੀ ਦੇਸ਼ ਦੇ ਵਿੱਚ ਕਿਸੇ ਖਾਸ ਦੇਸ਼ ਦੇ ਵਿੱਚ ਜਿਹੜੀ ਸਨਅਤ ਚੱਲ ਰਹੀ ਹੈ ਸਮਾਲ ਸਕੇਲ ਇੰਡਸਟਰੀ ਚੱਲ ਰਹੀ ਹੈ ਜਿਹੜੀ ਉਹਦੀ ਪ੍ਰੋਡਿਊਸ ਆ ਤਾਂ ਕਿ ਜਿਹੜਾ ਲੋਕਲ ਪ੍ਰੋਡਿਊਸਰ ਆ ਲੋਕਲ ਛੋਟਾ ਜਿਹੜਾ ਇੰਡਸਟਰੀਅਲਿਸਟ ਆ ਉਹਦੀ ਪ੍ਰੋਡਕਟ ਨੂੰ ਉਹਦੀਆਂ ਵਸਤਾਂ ਨੂੰ ਬਚਾਉਣ ਦੇ ਲਈ ਬਾਹਰੋਂ ਜਿਹੜਾ ਸਮਾਨ ਆ ਰਿਹਾ ਕਿਉਂਕਿ ਬਾਹਰਾਂ ਵਾਲੇ ਕੋਲ ਸੋਹਣੇ ਰਿਸੋਰਸਿਸ ਨੇ ਚੰਗੀ ਟੈਕਨੋਲੋਜੀ ਆ ਕਿਤੇ ਉਹ ਸਾਡੀ ਸਨਅਤ ਨੂੰ ਤਬਾਹ ਨਾ ਕਰ ਦੇ ਉਦੋਂ ਕੀ ਹੋਇਆ ਦੇਖੋ ਇਹਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਉਦੋਂ ਇਹਨਾਂ ਦੇਸ਼ਾਂ ਨੇ ਵੱਡੇ ਦੇਸ਼ਾਂ ਨੇ ਅਮਰੀਕਾ ਵਰਗਿਆਂ ਨੇ ਖਾਸ ਕਰਕੇ ਕੀ ਕਿਹਾ ਕੋਈ ਕਹਿੰਦੇ ਜੀ ਇੰਪੋਰਟ ਡਿਊਟੀ ਨਹੀਂ ਲੱਗਣੀ ਚਾਹੀਦੀ ਕਹਿੰਦੇ ਸਾਡਾ ਸਮਾਨ ਬੇਰੋਕ ਟੋਕ ਕਿਸੇ ਵੀ ਦੇਸ਼ ਜਾ ਕੇ ਵੇਚਿਆ ਜਾ ਸਕਦਾ, ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ। ਕਹਿੰਦੇ ਹੈਲਦੀ ਕੰਪੀਟੀਸ਼ਨ ਜਿਹੜੀ ਚੀਜ਼ ਸਸਤੀ ਹੈ, ਜਿਹੜੀ ਚੀਜ਼ ਹੰਢਣਸਾਰ ਆ, ਜਿਹੜੀ ਚੀਜ਼ ਡਿਊਰੇਬਲ ਆ, ਜਿਹੜੀ ਕੁਆਲਿਟੀ ਪੱਖੋਂ ਚੰਗੀ ਆ, ਉਹ ਵਿਕਣੀ ਚਾਹੀਦੀ ਹੈ, ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ। ਅੱਛਾ, ਫੇਰ ਵੀ ਉਹ ਦੇਸ਼ਾਂ ਦੇ ਵਿੱਚ, ਕਿਉਂਕਿ ਗਰੀਬ ਮੁਲਕ ਸੀ, ਤੀਸਰੀ ਦੁਨੀਆਂ ਦੇ ਦੇਸ਼ ਜਿਹਨੂੰ ਕਹਿ ਲਓ ਡਿਵੈਲਪਿੰਗ ਕੰਟਰੀਜ਼, ਉਹਨਾਂ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਅਸੀਂ ਅਜੇ ਡਿਵੈਲਪਡ ਨਹੀਂ, ਸਾਡੇ ਕੋਲ ਇੰਨੇ ਰਿਸੋਰਸਿਸ ਨਹੀਂ, ਸਾਡੇ ਕੋਲ ਇੰਨੇ ਸਾਧਨ ਨਹੀਂ, ਅਸੀਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ, ਅਸੀਂ ਮਾਰਕੀਟ ਦੇ ਵਿੱਚੋਂ ਬਾਹਰ ਨਹੀਂ ਹੋਣਾ ਚਾਹੁੰਦੇ, ਸਾਡੇ ਦੇਸ਼ ਸਾਡੇ ਲੋਕ ਆ ਜਿਹੜੇ ਸਾਡੀਆਂ ਚੀਜ਼ਾਂ ਵਰਤਦੇ ਰਹਿਣ, ਇਸ ਕਰਕੇ ਇੰਪੋਰਟ ਡਿਊਟੀ ਲੱਗਣੀ ਚਾਹੀਦੀ। ਉਦੋਂ ਸਰਕਾਰਾਂ ਬਿਲਕੁਲ ਝੁਕ ਗਈਆਂ, ਭਾਰਤ ਦੀ ਸਰਕਾਰ, ਹੋਰ ਸਰਕਾਰਾਂ, ਜਿਹੜਾ ਕੁਝ ਬਾਹਰੋਂ ਪਾਲਿਸੀਆਂ ਅਮਰੀਕਾ ਨੇ ਤੇ ਹੋਰ ਤਕੜੇ ਦੇਸ਼ਾਂ ਨੇ ਬਣਾਈਆਂ, ਇਨ੍ਹਾਂ ਨੇ ਧੜਾ ਧੜ ਉਹ ਸਮਾਨ ਜਿਹੜਾ ਐਡੀ ਵੱਡੀ ਮੰਡੀ ਬਣਾਤਾ ਉਹ ਡਿਵੈਲਪਿੰਗ ਕੰਟਰੀ, ਉੱਥੋਂ ਦੀ ਲੋਕਲ ਸਨਅਤ ਤਬਾਹ ਹੋ ਗਈ। ਅੱਛਾ, ਮੇਰੇ ਕਹਿਣ ਦਾ ਮਤਲਬ ਉਦੋਂ ਇਹ ਤਕੜੇ ਦੇਸ਼ ਕੀ ਕਹਿੰਦੇ ਸੀ, ਕਹਿੰਦੇ ਜੀ ਬੇਰੋਕ ਟੋਕ ਸਮਾਨ ਆਉਣਾ ਚਾਹੀਦਾ ਕਿਸੇ ਵੀ ਦੇਸ਼ ਦੇ ਵਿੱਚ, ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, ਕੋਈ ਟੈਰਿਫ ਨਹੀਂ, ਕੋਈ ਇੰਪੋਰਟ ਡਿਊਟੀ ਕਿਸ ਕੋਈ ਦੇਸ਼ ਨਹੀਂ ਲਾ ਸਕਦਾ, ਹੈਲਦੀ ਕੰਪੀਟੀਸ਼ਨ। ਅਸੀਂ ਉਦੋਂ ਐਗਜ਼ਾਮਪਲ ਦਿੰਦੇ ਹੁੰਦੇ ਸੀ ਜਦੋਂ ਧਰਨੇ ਮੁਜ਼ਾਹਰਿਆਂ ਦੀ ਗੱਲ ਚੱਲਦੀ ਸੀ, ਅਸੀਂ ਕਹਿੰਦੇ ਸੀ ਹੈਲਦੀ ਕੰਪੀਟੀਸ਼ਨ ਦਾ ਮਤਲਬ ਹੁੰਦਾ ਜੇ ਦੋ ਪਹਿਲਵਾਨ ਘੁਲ ਰਹੇ ਨੇ ਤੇ ਦੋ ਪਹਿਲਵਾਨ ਨਾ ਬਰਾਬਰ ਦੀ ਤਾਕਤ ਵਾਲੇ ਹੋਣੇ ਚਾਹੀਦੇ, ਇਹ ਨਹੀਂ ਵੀ ਇੱਕ 55 ਕਿਲੋ ਦਾ ਹੋਵੇ ਜਦੋਂ ਦੂਜਾ 15 ਕਿਲੋ ਦਾ ਹੋਵੇ। ਜਾਂ ਹੈਲਦੀ ਕੰਪੀਟੀਸ਼ਨ ਦਾ ਮਤਲਬ ਇਹ ਹੁੰਦਾ ਵੀ ਚਲੋ ਭਾਰਤ ਚ ਵੀ ਕੋਈ ਵੱਡੀ ਗੱਲ ਨਹੀਂ, ਉਹਦਾ ਮਤਲਬ ਆ ਬਈ ਬਰਾਬਰ ਦੀ ਸਮਰੱਥਾ ਹੋਵੇ ਘੱਟੋ ਘੱਟ, ਇਹ ਨਾ ਵੀ ਇੱਕ ਪਹਿਲਵਾਨ ਜਿਹੜਾ ਹੋਵੇ ਉਹਦੇ ਕੋਲੇ ਪਿਛਲੇ 50 ਦਿਨਾਂ ਤੋਂ ਖਾਣ ਨੂੰ ਰੋਟੀ ਨਾ ਹੋਵੇ, ਪੀਣ ਨੂੰ ਦੁੱਧ ਨਾ ਹੋਵੇ, ਪਾਣੀ ਨਾ ਹੋਵੇ, ਉਹਦੇ ਹੱਥ ਵੀ ਬੰਨੇ ਹੋਣ ਘੁਲਣ ਲੱਗਿਆਂ, ਤੇ ਦੂਜਾ ਤਕੜਾ ਹੋਵੇ ਪੂਰਾ, ਉਹਨੇ ਪ੍ਰੋਟੀਨ ਵੀ ਪੂਰੇ ਖਾਧੇ ਹੋਣ, ਵਿਟਾਮਿਨ ਮਿਨਰਲ ਵੀ ਹੋਣ, ਉਹ ਕਿਵੇਂ ਮੁਕਾਬਲਾ ਕਰ ਲੂਗਾ। ਅਸੀਂ ਕੰਪੈਰੀਜ਼ਨ ਕਰਦੇ ਹੁੰਦੇ ਸੀ ਵੀ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੀ ਸਨਅਤ ਬਹੁਤ ਕਮਜ਼ੋਰ ਆ, ਉਹਨਾਂ ਕੋਲ ਰਿਸੋਰਸਿਸ ਘੱਟ ਨੇ, ਉਹਨਾਂ ਦੀ ਮੈਨ ਪਾਵਰ ਆ ਜਿਹੜੀ ਉਹਨਾਂ ਕੋਲ ਉਨੇ ਮਤਲਬ ਸਕਿੱਲਡ ਹੈ ਨਹੀਂ ਗੇ, ਇਸ ਕਰਕੇ ਹਾਲਾਂਕਿ ਉਹਨਾਂ ਦਾ ਬਣਾਇਆ ਸਮਾਨ ਉਹਨਾਂ ਦੇਸ਼ਾਂ ਚ ਬਹੁਤ ਵਧੀਆ ਚੱਲ ਸਕਦਾ ਲੋਕਾਂ ਦੀ ਲੋੜ ਮੁਤਾਬਕ, ਪਰ ਬਾਹਰਲੇ ਦੇਸ਼ਾਂ ਕੋਲੇ ਸਾਰਾ ਕੁਝ ਹੈਗਾ। ਇਸ ਕਰਕੇ ਹੈਲਦੀ ਕੰਪੀਟੀਸ਼ਨ ਨਹੀਂ, ਇਹ ਜਿਹੜਾ ਬਾਹਰੋਂ ਸਮਾਨ ਆ ਰਿਹਾ ਇਹਨੇ ਲੋਕਲ ਸਨਅਤ ਨੂੰ ਤਬਾਹ ਕਰ ਦੇਣਾ, ਤੇ ਤਕਰੀਬਨ ਸਾਰੇ ਦੇਸ਼ ਜੀ ਇਨ੍ਹਾਂ ਦੀ ਸਨਅਤ ਤਬਾਹ ਹੀ ਹੋ ਗਈ, ਸਿਰਫ ਚਾਈਨਾ ਜਿਹੜਾ ਉਹ ਆਪਣੇ ਬਲਬੂਤੇ ਬਚਿਆ, ਉਨ੍ਹਾਂ ਨੇ ਡਿਵੈਲਪ ਕੀਤਾ, ਚਲੋ ਉਹ ਇਕ ਅਲੱਗ ਇਸ਼ੂ ਹੈਗਾ। ਮੇਰੇ ਕਹਿਣ ਦਾ ਮਤਲਬ ਇਹ ਤਕੜੇ ਦੇਸ਼ ਅਮਰੀਕਾ ਵਰਗੇ ਇਨ੍ਹਾਂ ਨੇ ਉਦੋਂ ਬਹੁਤ ਰੌਲਾ ਪਾਇਆ, ਨਾ ਜੀ ਨਾ ਇਹ ਤਾਂ ਕੋਈ ਟੈਰਿਫ ਨਹੀਂ ਹੋਣਾ ਚਾਹੀਦਾ, ਕੋਈ ਡਿਊਟੀ ਨਹੀਂ ਲੱਗਣੀ ਚਾਹੀਦੀ, ਸਾਡਾ ਸਮਾਨ ਬੇਰੋਕ ਟੁੱਕ ਜਾਣਾ ਚਾਹੀਦਾ। ਤਾਂ ਮੈਨੂੰ 40 ਸਾਲ ਪਹਿਲਾਂ ਦੀਆਂ ਗੱਲਾਂ ਯਾਦ ਆ ਗਈਆਂ ਵੀ ਹੁਣ ਕਿੱਥੇ ਨੇ ਉਹ, ਹੁਣ ਕਹਿੰਦੇ ਜੀ ਸਾਡੇ ਤੇ ਟੈਰਿਫ, ਅਸੀਂ ਤਾਂ ਬਾਹਰਲੀਆਂ ਆਉਣ ਵਾਲੀਆਂ ਚੀਜ਼ਾਂ ਤੇ ਟੈਰਿਫ ਲਾਵਾਂਗੇ। ਉਹ ਕੋਈ ਜ਼ਬਾਨ ਹੁੰਦੀ ਹੈ, ਕੋਈ ਇੰਟਰਨੈਸ਼ਨਲ ਰੂਲਸ ਹੁੰਦੇ ਨੇ, ਕੋਈ ਲਾਜ਼ ਹੁੰਦੇ ਆ, ਕੋਈ ਗੱਲ ਜਿਹੜੀ ਕਹੀ ਹੁੰਦੀ ਹੈ, ਉਹਦਾ ਇੰਨਾ ਰੌਲਾ ਪਾਇਆ ਇਨ੍ਹਾਂ ਦੇਸ਼ਾਂ ਨੇ ਉਦੋਂ ਇੱਕੋ ਹੀ ਗੱਲ ਤੇ, ਮੈਂ ਇੱਕੋ ਗੱਲ ਤੇ ਕੇਂਦਰਿਤ ਕਰਦਿਆਂ, ਉਦੋਂ ਇਹ ਕਹਿੰਦੇ ਸੀ ਸਾਡਾ ਸਮਾਨ ਬੇਰੋਕ ਟੁੱਕ ਜਾਣਾ ਚਾਹੀਦਾ, ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, ਕੋਈ ਟੈਰਿਫ ਨਹੀਂ ਲੱਗਣੇ ਚਾਹੀਦੇ। ਅੱਜ ਟਰੰਪ ਸਾਹਿਬ ਸਾਰੀ ਦੁਨੀਆਂ ਦੀ ਸਟੇਜ ਤੇ ਖੜ ਕੇ ਰੌਲਾ ਪਾਈ ਜਾਂਦੇ ਨੇ, ਜਿਹੜਾ ਵੀ ਸਾਡੇ ਇੱਥੇ ਸਮਾਨ ਆਊਗਾ ਅਮਰੀਕਾ ਦੇ ਵਿੱਚ, ਸਟੀਲ ਆਊਗਾ, ਐਲਮੀਨੀਅਮ ਆਊਗਾ, ਲੰਬਰ ਆਊਗਾ, ਫਲਾਨਾ ਟਿਮਕਾ ਆਊ, ਕੁਛ ਵੀ ਆਊ, ਅਸੀਂ ਟੈਰਿਫ ਲਾਵਾਂਗੇ। ਇਹਨੂੰ ਦੋਗਲਾ ਕਹਿੰਦੇ ਨੇ, ਇਹਨੂੰ ਡਬਲ ਸਟੈਂਡਰਡ ਕਹਿੰਦੇ ਨੇ, ਬਈ 40 ਸਾਲ ਪਹਿਲਾਂ ਤੁਸੀਂ ਕੀ ਕਹਿੰਦੇ ਸੀ, ਹੁਣ ਤੁਸੀਂ ਕੀ ਕਹਿੰਦੇ ਹੋ, ਉਦੋਂ ਤੁਹਾਡਾ ਪ੍ਰੈਜੀਡੈਂਟ ਕੀ ਕਹਿੰਦਾ ਸੀ, ਹੁਣ ਤੁਹਾਡਾ ਪ੍ਰੈਜੀਡੈਂਟ ਕੀ ਕਹਿੰਦਾ। ਇਹ ਸਦਾ ਹੀ ਅਮਰੀਕਾ ਦੀ ਨੀਤੀ ਰਹੀ ਹੈ, ਗੱਲ ਗੱਲ ਤੇ ਬਦਲਦੇ ਨੇ ਇਹਨਾਂ ਦੇ ਪ੍ਰੈਜੀਡੈਂਟ ਨੇ ਜਿਹੜੇ, ਗੱਲ ਗੱਲ ਦੇ ਉੱਤੇ। ਆ ਮੈਂ ਤੁਹਾਨੂੰ ਠੋਸ ਐਗਜ਼ਾਮਪਲ ਦਿੱਤੀ ਹੈ, ਜੇ ਕਿਸੇ ਨੂੰ ਸ਼ੱਕ ਹੋਵੇ ਨਾ ਉਹ ਪੁਰਾਣੀਆਂ ਡਿਸਕਸ਼ਨ ਪੜ੍ਹ ਕੇ ਦੇਖ ਲਏ। ਉਦੋਂ ਇਨ੍ਹਾਂ ਨੇ ਛੋਟੇ ਦੇਸ਼ਾਂ ਦੀ ਸਨਅਤ ਤਬਾਹ ਕੀਤੀ, ਉਨ੍ਹਾਂ ਨੂੰ ਮੰਡੀ ਬਣਾਇਆ ਆਪਣਾ ਸਮਾਨ ਵੇਚਣ ਦੇ ਲਈ, ਫਿਰ ਇਨ੍ਹਾਂ ਨੂੰ ਲੋੜ ਹੋਈ, ਫਿਰ ਇਨ੍ਹਾਂ ਨੂੰ ਲੱਗਿਆ ਬਈ ਸਾਡੇ ਨਾ ਇੱਥੇ ਲੇਬਰ ਫੋਰਸ ਮਹਿੰਗੀ ਆ, ਕਾਰਪੋਰੇਸ਼ਨ ਨੂੰ ਵੀ ਐਂ ਕਰੀਏ ਆਪਾਂ ਆਪਣਾ ਸਮਾਨ ਬਾਹਰੋਂ ਬਣਾ ਕੇ ਲਈਏ ਕਿਉਂਕਿ ਉੱਥੇ ਲੇਬਰ ਸਸਤੀ ਹੈ, ਫਿਰ ਇਨ੍ਹਾਂ ਨੇ ਆਊਟਸੋਰਸਿੰਗ ਕੀਤੀ। ਹੁਣ ਜਦੋਂ ਇਕੁਏਸ਼ਨਸ ਜਿਹਨੂੰ ਸਮੀਕਰਨ ਕਹਿੰਦੇ ਇਨ੍ਹਾਂ ਦੇ ਹੱਕ 'ਚ ਨਹੀਂ ਰਹੇ, ਹੁਣ ਇਹ ਕਹਿੰਦੇ ਜੀ ਸਾਡਾ ਤਾਂ ਨੁਕਸਾਨ ਹੀ ਬਹੁਤ ਹੋ ਰਿਹਾ, ਸਾਡੀ ਤਾਂ ਇੰਡਸਟਰੀ ਖਰਾਬ ਹੋ ਗਈ ਆ, ਅਸੀਂ ਆਪਣੀ ਇੰਡਸਟਰੀ ਡਿਵੈਲਪ ਕਰਾਂਗੇ। ਅੱਜ ਦੇਖੋ ਜੀ ਦੁਨੀਆਂ ਦੇ ਵਿੱਚ ਤਾਕਤਾਂ ਦਾ ਸਮਤੋਲ ਆ ਜਿਹੜਾ ਬੈਲੈਂਸ, ਉਹ ਕਿੱਧਰਲੇ ਪਾਸੇ ਨੂੰ ਜਾਂਦਾ ਉਹ ਆਉਣ ਵਾਲਾ ਸਮਾਂ ਜਿਹੜਾ ਉਹ ਤੈਅ ਕਰੂਗਾ। ਪਰ ਇੰਨਾ ਕੁ ਜ਼ਰੂਰ ਆ ਵੀ ਜਿਹੜੀ ਦੋਗਲੀ ਨੀਤੀ ਆ ਨਾ, ਉਹ ਜਿਹੜੇ ਲੋਕ ਪੜ੍ਹਦੇ ਲਿਖਦੇ ਨੇ, ਜਿਹੜੇ ਖ਼ਬਰਾਂ ਨਾਲ ਜੁੜੇ ਹੋਏ ਨੇ, ਜਿਹੜੇ ਇੰਟਰਨੈਸ਼ਨਲ ਹਾਲਾਤ ਕੀ ਰਹੇ ਨੇ ਪਹਿਲਾਂ 30-40 ਸਾਲ ਪਹਿਲਾਂ, 10 ਸਾਲ ਪਹਿਲਾਂ ਤੇ ਹੁਣ ਕੀ ਨੇ, ਉਨ੍ਹਾਂ ਨੂੰ ਇਹ ਗੱਲ ਨਾ ਕੋਈ ਕਿਸੇ ਨੂੰ ਕਨਵਿੰਸ ਕਰਾਉਣ ਦੀ ਲੋੜ ਨਹੀਂ, ਉਹਨਾਂ ਨੂੰ ਪਹਿਲਾਂ ਹੀ ਪਤਾ ਵੀ ਅਮਰੀਕਾ ਦੇ ਜਿਹੜੇ ਖਾਸ ਕਰਕੇ ਕਾਰਪੋਰੇਟਸ ਤੇ ਬਿਜ਼ਨਸ ਕਲਾਸ ਆ ਨੇ ਦੋਗਲੇ ਨੇ, ਜਿੱਥੋਂ ਇਹਨਾਂ ਨੂੰ ਫਾਇਦਾ ਹੁੰਦਾ ਹੈ ਉਧਰ ਨੂੰ ਜਾਂਦੇ ਨੇ। 40 ਸਾਲ ਪਹਿਲਾਂ ਇਹਨਾਂ ਨੂੰ ਫਾਇਦਾ ਹੁੰਦਾ ਸੀ ਬਈ ਫ੍ਰੀ ਟ੍ਰੇਡ ਹੋਣਾ ਚਾਹੀਦਾ, ਕਿਸੇ ਤੇ ਕੋਈ ਟੈਰਿਫ ਨਹੀਂ ਲੱਗਣੇ ਚਾਹੀਦੇ। ਅੱਜ ਇਹ ਕਹਿੰਦਾ ਜੀ ਅਸੀਂ ਤਾਂ ਟੈਰਿਫ ਲਾਵਾਂਗੇ। ਅੱਛਾ, ਇਹਦੇ ਵਿੱਚੋਂ ਹੀ ਸਾਰਾ ਕੁਝ ਇਹਨਾਂ ਦਾ ਜਿਹੜਾ ਨਿਕਲਦਾ ਹੈ। ਖੈਰ ਜੀ, ਆਉਣ ਵਾਲਾ ਸਮਾਂ ਦੱਸੂਗਾ। ਇਹ ਕਹਿੰਦਾ ਜੀ ਸਾਡੀ ਇੰਡਸਟਰੀ ਅਸੀਂ ਡਿਵੈਲਪ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ। ਆਏ ਨਹੀਂ ਹੁੰਦਾ, ਇੰਡਸਟਰੀ ਡਿਵੈਲਪ ਨਹੀਂ ਹੁੰਦੀ ਗੀ ਐਡੀ ਛੇਤੀ। ਜੇ ਤੁਸੀਂ ਕਹੋਗੇ ਅੱਜ ਫੂਕ ਮਾਰ ਕੇ ਅਸੀਂ ਇੰਡਸਟਰੀ ਡਿਵੈਲਪ ਕਰ ਲਈਏ, ਆਏ ਡਿਵੈਲਪ ਨਹੀਂ ਹੁੰਦੀ ਗੀ। ਬਾਇਲੇਟਰਲ ਟ੍ਰੇਡਸ ਹੁੰਦੇ ਨੇ, ਵਪਾਰ ਦੇ ਕੁਝ ਅਸੂਲ ਹੁੰਦੇ ਨੇ। ਆਏ ਨਹੀਂ ਹੁੰਦਾ ਵੀ ਤੁਸੀਂ ਜਦੋਂ ਮਰਜ਼ੀ ਝੱਗਾ ਚੱਕਦੇ ਹੋ ਵੀ ਹਾਂ ਜੀ ਹਾਂ ਅਸੀਂ ਨਹੀਂ ਜੀ ਅਸੀਂ ਨਹੀਂ ਆਏ ਕਰਨਾ ਅਸੀਂ ਨਹੀਂ ਆਏ ਕਰਨਾ, ਆਏ ਥੋੜਾ ਟ੍ਰੇਡ ਚੱਲਦਾ। ਜਦੋਂ ਗ੍ਰੇਟ ਡਿਪਰੈਸ਼ਨ ਆਇਆ ਸੀ ਨਾ 20s ਦੇ ਐਂਡ ਦੇ ਵਿੱਚ, 29-30 ਦੇ ਵਿੱਚ, 35 ਦੇ ਵਿੱਚ ਮੇਰਾ ਖਿਆਲ ਕੈਨੇਡਾ ਤੇ ਅਮਰੀਕਾ ਨੇ ਇਹ ਕੁਝ ਇੱਕ ਦੂਜੇ ਦਾ ਸਤਿਕਾਰ ਕਰਨ ਲਈ ਗਰੁੱਪ ਬਣਾ ਕੇ ਵੀ ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ, ਉਹਦੇ ਕਰਕੇ ਆਪਸ ਵਿੱਚ ਦੀ ਟ੍ਰੇਡ ਚੱਲਦਾ ਸੀ। ਇੱਕੋ ਝਟਕੇ ਤੁਸੀਂ ਕਹੋ ਜੀ ਟ੍ਰੇਡ ਨੂੰ ਖਤਮ ਕਰ ਦਿਓ, ਠੀਕ ਹੈ ਤੁਸੀਂ ਕੈਨੇਡਾ ਦਾ ਕੁਝ ਦੇਰ ਲਈ ਨੁਕਸਾਨ ਕਰ ਲਓਗੇ, ਪਰ ਕੈਨੇਡੀਅਨ ਐਡੇ ਕਮਜ਼ੋਰ ਨਹੀਂ ਜੀ। ਜਦੋਂ ਕਿਸੇ ਦੇਸ਼ ਦੇ ਉੱਤੇ ਸੰਕਟ ਆਉਂਦਾ ਨਾ, ਉਦੋਂ ਲੋਕ ਫਿਰ ਮੈਂਟਲੀ ਤਿਆਰ ਹੋ ਜਾਂਦੇ ਨੇ। ਪ੍ਰੋਬਲਮਸ ਜਿਹੜੀਆਂ ਆਉਂਦੀਆਂ ਨੇ ਇਹ ਬੰਦੇ ਨੂੰ ਤਕੜਾ ਕਰਦੀਆਂ, ਕੌਮਾਂ ਨੂੰ ਤਕੜਾ ਕਰਦੀਆਂ ਨੇ, ਦੇਸ਼ਾਂ ਨੂੰ ਤਕੜਾ ਕਰਦੀਆਂ ਨੇ। ਇੰਨਾ ਵੀ ਡਰਨ ਦੀ ਲੋੜ ਨਹੀਂ ਹੈਗੀ। ਦੁਨੀਆ ਲੈਵਲ ਦੇ ਉੱਤੇ ਬਹੁਤ ਕੁਝ ਬਦਲ ਰਿਹਾ, ਬੜਾ ਕੁਝ ਬਦਲ ਰਿਹਾ ਜੀ। ਟਰੰਪ ਸਾਹਿਬ ਜਿੰਨੀਆਂ ਮਰਜ਼ੀ ਧਮਕੀਆਂ ਦੇ ਦੇਣਾ, ਤੁਸੀਂ ਸਾਲ 6 ਮਹੀਨਿਆਂ ਨੂੰ ਦੇਖੋ ਸਹੀ ਆਪਦੇ ਦੇਸ਼ ਦੇ ਵਿੱਚ ਇਹਨਾਂ ਦੇ ਵਿੱਚ ਕੀ ਹੁੰਦਾ, ਅੰਦਰੋਂ ਕਿੰਨਾ ਵਿਰੋਧ ਪੈਦਾ ਹੁੰਦਾ। ਪਤਾ ਕੀ ਹੈ, ਟੈਂਪਰੇਰੀਲੀ ਚੀਜ਼ਾਂ ਜਦੋਂ ਟੈਰਿਫ ਲੱਗਦੇ ਨੇ, ਟੈਂਪਰੇਰੀਲੀ ਚੀਜ਼ਾਂ ਮਹਿੰਗੀਆਂ ਹੁੰਦੀਆਂ। ਹੁਣ ਕੋਈ ਇਹ ਕੋਈ ਰਿਓੜੀਆਂ ਬਣਾਉਣ ਦੀ ਫੈਕਟਰੀ ਥੋੜਾ ਜਾਂ ਚਾਕਲੇਟ ਬਣਾਉਣ ਦੀ ਫੈਕਟਰੀ ਥੋੜਾ ਵੀ ਇੱਕ ਦਿਨ ਜੀ ਟਰੰਪ ਸਾਹਿਬ ਲਾ ਕੇ ਕਹਿਣਗੇ ਅਸੀਂ ਜੀ ਲੋਕਾਂ ਨੂੰ ਸਸਤੀਆਂ ਚੀਜ਼ਾਂ ਦੇ ਦਿਆਂਗੇ। ਦਹਾਕਿਆਂ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਜਿਹੜੀ ਬਾਹਰਲੇ ਦੇਸ਼ਾਂ ਤੇ ਡਿਪੈਂਡੈਂਸ ਜਿਹੜੀ ਇੰਨੀ ਵੱਧ ਗਈ ਹੈ ਕਿਉਂਕਿ ਪ੍ਰੋਫਿਟ ਮਿਲਦਾ ਸੀਗਾ ਇਹਨਾਂ ਨੂੰ। ਤੇ ਹੁਣ ਤੁਸੀਂ ਕਹੋ ਜੀ ਨਹੀਂ ਅਸੀਂ ਬਸ ਜੀ 2-4 ਮਹੀਨਿਆਂ ਚ ਇੰਡਸਟਰੀ ਲਾ ਕੇ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ, ਐ ਨਹੀਂ ਹੁੰਦਾ। ਟੈਂਪਰੇਰੀਲੀ ਚੀਜ਼ਾਂ ਮਹਿੰਗੀਆਂ ਹੋਣਗੀਆਂ ਕਿਉਂਕਿ ਜਦੋਂ ਕੋਈ ਇਫੈਕਟ ਹੁੰਦਾ, ਕੌਜ਼ ਹੁੰਦਾ, ਉਹਦਾ ਇਫੈਕਟ ਹੁੰਦਾ। ਜਿਹੜਾ ਇਫੈਕਟ ਹੁੰਦਾ ਉਹ ਕੌਜ਼ ਨੂੰ ਫਿਰ ਦੁਬਾਰਾ ਫੇਰ ਮਤਲਬ ਉਹਨੂੰ ਪ੍ਰਭਾਵਿਤ ਕਰਦਾ। ਜਿਹੜਾ ਕਾਰਨ ਜਦੋਂ ਕਿਸੇ ਕਾਰਨ ਕਰਕੇ ਕਿਸੇ ਚੀਜ਼ ਤੇ ਅਸਰ ਪੈਂਦਾ, ਉਹ ਜਿਹੜਾ ਅਸਰ ਪੈਂਦਾ ਨਾ ਉਹ ਕਾਰਨ ਨੂੰ ਦੁਬਾਰਾ ਫੇਰ ਮਤਲਬ ਉਹਨੂੰ ਪ੍ਰਭਾਵਿਤ ਕਰਦਾ। ਤੇ ਕਿਤੇ ਕਿਤੇ ਇਹ ਹੁੰਦਾ ਦ ਇਫੈਕਟ ਅਪੋਜ਼ਸ ਦ ਕੌਜ਼ ਪ੍ਰੋਡਿਊਸਿੰਗ ਇਟ। ਕਈ ਵਾਰੀ ਟੋਟਲੀ ਉਹ ਜਿਹੜਾ ਇਫੈਕਟ ਜਿਹੜਾ ਅਸਰ ਪਿਆ ਹੁੰਦਾ ਨਾ ਉਹ ਜਿਹੜਾ ਕੌਜ਼ ਉਹ ਅਸਰ ਪਾ ਰਿਹਾ ਹੁੰਦਾ ਉਹਨੂੰ ਖਤਮ ਹੀ ਕਰ ਦਿੰਦਾ। ਅਮਰੀਕਨ ਜਨਤਾ ਕੋਈ ਐਡੀ ਕੰਪਨੀ ਨਹੀਂ, ਲੋਕ ਬਹੁਤ ਸਿਆਣੇ ਨੇ ਅਮਰੀਕਾ ਦੇ। ਇਹ ਠੀਕ ਹੈ ਟੈਂਪਰੇਰੀਲੀ ਇਹਨਾਂ ਨੂੰ ਬ੍ਰੇਨ ਵਾਸ਼ਿੰਗ ਕਰਕੇ ਟਰੰਪ ਨੂੰ ਜਿਤਾਤਾ ਇਹਨਾਂ ਨੇ, ਪਰ ਲੋਕ ਸਿਆਣੇ ਨੇ ਫਿਰ ਵੀ। ਕੋਈ ਗੱਲ ਨਹੀਂ, ਮਤਲਬ ਆਹ ਤੁਸੀਂ ਥੋੜੀ ਦੇਰ ਦੇਖੋ ਜੀ, ਥੋੜੇ ਮਹੀਨੇ ਦੇਖੋ, ਥੋੜੇ ਮਹੀਨਿਆਂ ਦੇ ਵਿੱਚ ਤੁਸੀਂ ਅਸਰ ਦੇਖਿਓ। ਇਹੀ ਲੋਕ ਨੇ ਜਦੋਂ ਇਹਨਾਂ ਦਾ ਸਮਾਨ ਸਮੂਨ ਮਹਿੰਗਾ ਹੋਇਆ ਨਾ ਤੇ ਇਹਨਾਂ ਦਾ ਬਣਨਾ ਕੀ ਆ। ਮੈਨੂੰ ਤਾਂ ਐਂ ਲੱਗਦਾ ਜੀ ਈਵਨ ਰਿਪਬਲਿਕਨਸ ਦੇ ਵਿੱਚ ਈਵਨ ਟਰੰਪ ਦੇ ਸਾਥੀ ਸੁਥੀ ਆ ਜਿਹੜੇ, ਉਹਨਾਂ ਨੇ ਵੀ ਕਹਿ ਦੇਣਾ ਟਰੰਪ ਸਾਹਿਬ ਹੁਣ ਤੁਸੀਂ ਚੁੱਪ ਕਰ ਜਾਓ, ਹੁਣ ਤੁਸੀਂ ਜ਼ਿਆਦਾ ਬਜ਼ੁਰਗ ਹੋ ਗਏ ਹੋ, ਆਪਣਾ ਬਿਜ਼ਨਸ ਬੁਜ਼ਨਸ ਜਾਂ ਸਾਂਭ ਲਓ ਤੁਸੀਂ, ਬਸ ਇੰਨਾ ਕੀ ਬਹੁਤ ਆ। ਉਹ ਰਾਜੇ ਦੀ ਤਰ੍ਹਾਂ ਬਿਹੇਵ ਕਰਨਾ ਨਾ, ਇਹ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਫਿਊਡਲ ਥਾਟ ਹੁੰਦੀ ਆ, ਉਹ ਰਾਜਿਆਂ ਦਾ ਵਿਹੜਾ ਨਿਕਲ ਗਿਆ। ਅੱਜ ਰਾਜਿਆਂ ਦੀ ਰਹਿੰਦ ਖੂੰਦ ਪਈ ਆ ਸਾਡੇ ਸਮਾਜ ਦੇ ਵਿੱਚ। ਡੈਮੋਕ੍ਰੇਟਿਕ ਸਿਸਟਮ ਆ ਨਾ ਜਿਹੜਾ, ਦੋਸਤੋ ਮੈਂ ਬਹੁਤ ਵਾਰੀ ਕਹਿੰਦਾ ਬੜਾ ਚੰਗਾ ਹੋ ਸਕਦਾ, ਬੜਾ ਚੰਗਾ ਹੈਗਾ, ਪਰ ਇਹਦੇ ਚ ਵੀ ਬਹੁਤ ਵੱਡੇ ਨੁਕਸ ਨੇ। ਸਭ ਤੋਂ ਵੱਡਾ ਨੁਕਸ ਇਹ ਹੈ ਬਈ ਚੋਣਾਂ ਨਾ ਜਿਹੜੀਆਂ ਉਹ ਚਾਰਜਡ ਐਟਮੋਸਫੀਅਰ ਹੁੰਦਾ, ਉਹ ਉਹਦੇ ਚ ਬੰਦਾ ਆਪਣੇ ਦਿਮਾਗ ਨਾਲ ਨਹੀਂ ਸੋਚਦਾ ਚੋਣਾਂ ਦੇ ਦੌਰਾਨ, ਬੰਦਾ ਇਮੋਸ਼ਨਲ ਹੋ ਕੇ ਸੋਚਦਾ, ਬੰਦਾ ਰਹਿੰਦਾ ਹੀ ਨਹੀਂ ਚੋਣਾਂ ਦੇ ਵਿੱਚ। ਜਦੋਂ ਤੁਸੀਂ 10 ਕੁ ਦਿਨ ਚੋਣਾਂ ਵਾਲਿਆਂ ਦੇ ਨਾਲ ਫਿਰ ਲਓ, ਤੁਸੀਂ ਆਪ ਉਹੋ ਜਿਹੇ ਹੋ ਜਾਂਦੇ ਹੋ। ਤੁਸੀਂ ਕਾਂਗਰਸ ਨਾਲ ਫਿਰ ਲਓ, ਕਾਂਗਰਸ ਹੀ ਬਣ ਜਾਓਗੇ। ਤੁਸੀਂ ਆਮ ਆਦਮੀ ਪਾਰਟੀ ਨਾਲ ਫਿਰ ਲਓ, ਅੱਜ ਵੈਸੇ ਆਪਾਂ 15 ਕੁ ਮਿੰਟ ਆਮ ਆਦਮੀ ਪਾਰਟੀ ਬਾਰੇ ਗੱਲ ਕਰਨੀ ਹੈ। ਤੁਸੀਂ ਤੁਹਾਨੂੰ ਕੇਜਰੀਵਾਲ ਚੰਗਾ ਲੱਗਣ ਲੱਗ ਜਾਊਗਾ, ਤੁਸੀਂ ਅਮਿਤ ਸ਼ਾਹ ਤੇ ਮੋਦੀ ਸਾਹਿਬ ਦੀਆਂ ਗੱਲਾਂ ਸੁਣ ਲਓ, ਤੁਹਾਨੂੰ ਲੱਗੂਗਾ ਵੀ ਮੱਥੇ ਤੇ ਤਿਲਕ ਲਾ ਲਈਏ। ਤੁਸੀਂ ਕੁੰਭ ਦੇ ਮੇਲੇ ਦੀਆਂ ਵੀਡੀਓ ਦੇਖ ਲਓ, ਤੁਹਾਨੂੰ ਲੱਗੂਗਾ ਵੀ ਸਾਧੂਆਂ ਦੇ ਨਾਲ ਰਲ ਜਾਈਏ ਜਾ ਕੇ, ਹੈਨਾ। ਸੰਗਤ ਆ ਜਿਹੜੀ ਬੰਦੇ ਤੇ ਅਸਰ ਪਾਉਂਦੀ ਆ, ਉਹ ਚੋਣਾਂ ਦੇ ਵੇਲੇ ਸੰਗਤ ਮਾੜੀ ਹੁੰਦੀ ਆ। ਤੇ ਜਿਹੜਾ ਬੰਦਾ ਸੱਚੀ ਗੱਲ ਕਰਦਾ ਨਾ ਚੋਣਾਂ ਵੇਲੇ, ਜਿਹੜਾ ਕਹਿੰਦਾ ਵੀ ਇਹ ਸਾਰੇ ਪੋਲੀਟੀਸ਼ੀਅਨ ਨੇ ਨਾ ਜਿਹੜੇ, ਇਹ ਆਲ ਆਰ ਚਿਪਸ ਆਫ ਦਾ ਸੇਮ ਬਲੋਕ, ਹੈਨਾ। ਜਿਹੜਾ ਹੋਰ ਸਖਤੀ ਨਾਲ ਕਹਿੰਦਾ ਨਾ ਪੋਲੀਟੀਸ਼ੀਅਨ ਆਰ ਪੋਲੀਟੀਸ਼ੀਅਨਸ ਆਰ ਲਾਈਕ ਡਾਇਪਰਸ ਐਂਡ ਮਸਟ ਬੀ ਚੇਂਜਡ, ਹੈ ਨਾ। ਫਿਰ ਉਹ ਭੈੜਾ ਲੱਗਦਾ ਲੋਕਾਂ ਨੂੰ ਚੋਣਾਂ ਵੇਲੇ ਜਿਹੜਾ ਕਹਿੰਦਾ। ਇਸ ਕਰਕੇ ਚੋਣਾਂ ਵੇਲੇ ਆਪਾਂ ਆਪਣੇ ਦਿਮਾਗ ਨਾਲ ਨਹੀਂ ਸੋਚਦੇ, ਪਾਰਟੀਆਂ ਦੇ ਦਿਮਾਗ ਨਾਲ ਸੋਚਦੇ ਹਾਂ। ਉਹ ਐਂਟੀ ਇਮੀਗ੍ਰੇਸ਼ਨ ਦਾ ਮਾਹੌਲ ਆ, ਉਹ ਜੀ ਹਾਏ ਹੋਏ ਖਾ ਲਿਆ ਇਮੀਗ੍ਰੈਂਟਸ ਨੇ, ਪਾਰਟੀਆਂ ਕਹਿਣ ਲੱਗ ਗਈਆਂ, ਉਹ ਜੀ ਡੁੱਬ ਗਏ ਜੀ, ਆਹ ਹੋ ਗਿਆ ਜੀ, ਉਹ ਕੁਛ ਨਹੀਂ ਖਾਧਾ, ਇਹ ਆਪ ਵੀ ਜਿਹੜੇ ਉਹ ਫਰਕ ਕਹਿੰਦਾ ਹੀ ਆ। ਕੋਈ 200 ਸਾਲ ਪਹਿਲਾਂ ਆ ਗਿਆ ਇੱਥੇ, ਕੋਈ 100 ਸਾਲ ਪਹਿਲਾਂ ਆ ਗਿਆ, ਕੋਈ 50 ਸਾਲ ਪਹਿਲਾਂ ਆ ਗਿਆ। ਇਹਦੇ ਚ ਕੀ ਫਰਕ ਪੈਂਦਾ? ਜਿਹੜੇ ਦੇਸ਼ ਚ ਆ ਗਏ, ਗੱਲ ਇਹ ਹੁੰਦੀ ਆ ਵੀ ਕਿੰਨੀ ਛੇਤੀ ਤੁਸੀਂ ਉਸ ਦੇਸ਼ ਦਾ ਕਲਚਰ ਅਡੋਪਟ ਕਰ ਲੈਂਦੇ ਹੋ, ਆਪਣੇ ਆਪ ਨੂੰ ਅਡੈਪਟ ਕਰ ਲੈਂਦੇ ਹੋ ਤੁਸੀਂ ਨਵੇਂ ਹਾਲਾਤਾਂ ਦੇ ਮੁਤਾਬਕ। ਐਡੀ ਕੋਈ ਗੱਲ ਨਹੀਂ ਹੈਗੀ ਬਈ ਜੀ ਐਂ ਹੋ ਗਿਆ ਜੀ, ਉਹ ਹੋ ਗਿਆ ਜੀ, ਇਲੀਗਲ ਇਮੀਗ੍ਰੈਂਟ ਆ ਗਏ, 4 ਸਾਲ 2 ਸਾਲ ਉਹਨਾਂ ਨੂੰ ਸਿੱਖਿਆ ਦੇ ਦਿਓ। ਕੰਮ ਵੀ ਇਮੀਗ੍ਰੈਂਟ ਹੀ ਕਰਦੇ ਨੇ, ਬਹੁਤਾ ਕੰਮ ਇਮੀਗ੍ਰੈਂਟ ਕਰਦੇ ਨੇ। ਮੈਨੂੰ ਇਹ ਗੱਲ ਨਾ, ਮੈਂ ਹੋ ਸਕਦਾ ਤੁਹਾਨੂੰ ਕਿਸੇ ਨੂੰ ਗੁੱਸਾ ਲੱਗੇ, ਮਿਹਨਤ ਨਾਲ ਕਿਉਂ ਕਰਦੇ ਨੇ, ਉਹਦੇ ਪਿੱਛੇ ਨਾ ਲੌਜਿਕ ਆ। ਉਹ ਆਪਣੀ ਜ਼ਿੰਦਗੀ ਬਿਲਕੁਲ ਜ਼ੀਰੋ ਤੋਂ ਆ ਕੇ ਸਟਾਰਟ ਕਰਦੇ ਨੇ, ਉਹ ਆਪ ਵੀ ਮਿਹਨਤ ਕਰਦੇ ਨੇ, ਉਹਨਾਂ ਦੀ ਸਮਾਜ ਨੂੰ ਕੰਟਰੀਬਿਊਸ਼ਨ ਵੀ ਬਹੁਤ ਹੁੰਦੀ ਹੈ। ਜਿਹੜਾ ਬੰਦਾ ਨਵਾਂ ਆਉਂਦਾ, 5-7 ਸਾਲ ਤਰੱਕੀ ਕਰਦਾ, ਦਿਨ ਰਾਤ ਸ਼ਿਫਟਾਂ ਲਾਉਂਦਾ, ਟੈਕਸ ਵੀ ਬਹੁਤ ਪੇ ਕਰਦਾ। ਕਾਰਪੋਰੇਟਸ ਤਾਂ ਜਿਹੜੇ ਇਹਦਾ ਟੈਕਸ ਚੋਰੀ ਕਰਦੇ ਨੇ, ਜਿੰਨੇ ਵੱਧ ਪੈਸੇ ਕਮਾਉਂਦੇ ਨੇ ਉਨੇ ਵੱਧ ਚੋਰ ਮੋਰੀਆਂ ਲੱਭ ਕੇ ਇਹਨਾਂ ਨੇ ਵੱਡੇ ਵੱਡੇ ਲਾਇਰ ਰੱਖੇ ਹੋਏ ਨੇ, ਕਾਰਪੋਰੇਟ ਲਾਇਰਸ। ਕਾਰਪੋਰੇਟ ਲਾਇਰਸ ਦਾ ਕੀ ਕੰਮ ਹੁੰਦਾ? ਵੀ ਟੈਕਸ ਚੋਰੀ ਦੇ ਵਿੱਚ ਕਾਰਪੋਰੇਸ਼ਨ ਦੀ ਹੈਲਪ ਕਰਨੀ, ਚੋਰ ਮੋਰੀਆਂ ਲੱਭਣੀਆਂ, ਸਿੱਧਾ ਚੋਰੀ ਨਾ ਵੀ ਕਹੀਏ, ਚੋਰ ਮੋਰੀਆਂ ਲੱਭਣੀਆਂ, ਉੱਥੇ ਕਾਰਪੋਰੇਸ਼ਨ ਖੋਲੋ, ਇਹਦੇ ਚ ਖੋਲੋ, ਮਾਂ ਪਿਓ ਦਾ ਨਾਂ ਇੱਧਰ ਕਰ ਦਿਓ, ਆਹ ਕਰ ਦਿਓ, ਉਹ ਕਰ ਦਿਓ, ਸਾਰਾ ਕੰਮ ਇਹਨਾਂ ਦਾ ਕਾਲਾ ਕੰਮ ਹੁੰਦਾ, ਕਾਲੇ ਕੰਮ ਨੂੰ ਵਾਈਟ ਕਰਦੇ ਨੇ ਬਸ। ਮਤਲਬ ਲਾਅ ਕਾਨੂੰਨੀ ਤਰੀਕੇ ਨਾਲ ਕਰਦੇ ਨੇ, ਤੇ ਆਮ ਬੰਦਾ ਜਿਹੜਾ ਉਹ ਲੁਕੋ ਨਹੀਂ ਸਕਦਾ। ਇਸ ਕਰਕੇ ਜਿਹੜੇ ਨਵੇਂ ਇਮੀਗ੍ਰੈਂਟ ਆਏ ਹੁੰਦੇ ਨੇ ਨਾ, ਠੀਕ ਹੈ, ਦੇਖੋ ਜੀ, ਮੈਂ ਇਸ ਗੱਲ ਦਾ ਹਮਾਇਤੀ ਹਾਂ, ਮੈਨੂੰ ਦੱਸੋ ਤੁਸੀਂ ਜਿਹੜੇ ਕਹਿੰਦੇ ਨੇ ਅੱਜ ਇਲੀਗਲ ਇਮੀਗ੍ਰੈਂਟ ਨੇ, ਸਾਡੇ ਵੱਡੇ ਵਡੇਰੇ ਲੱਖਾਂ ਸਾਲ ਪਹਿਲਾਂ ਅਫਰੀਕਾ ਤੋਂ ਚੱਲੇ, ਜਦੋਂ ਉਹ ਆ ਕੈਸਪੀਅਨ ਸੀ ਕੋਲੋਂ, ਈਜਿਪਟ ਕੋਲੋਂ ਕ੍ਰੋਸ ਕਰਨ ਲੱਗੇ, ਜੇ ਉਦੋਂ ਕਹਿ ਦਿੱਤੇ ਵੀ ਤੁਸੀਂ ਤਾਂ ਇਲੀਗਲ ਆ, ਯੂਰਪ ਚ ਆ ਗਏ, ਯੂਰਪ ਚ ਸੈਟਲ ਹੋ ਗਏ, ਯੂਰਪ ਦੇ ਵਿੱਚ ਸਾਡੇ ਵੱਡੇ ਵਡੇਰਿਆਂ ਦੀ ਕ੍ਰੋਸ ਬਰੀਡਿੰਗ ਨੀਅੰਡਰਥਲ ਮੈਨ ਦੇ ਨਾਲ ਹੋਈ, ਆਰੀਅਨਸ ਫਿਰ ਅੱਗੇ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਉੱਥੇ ਰਹਿੰਦੇ ਏਸ਼ੀਆ ਵਾਲੇ ਪਾਸੇ ਚਲੇ ਗਏ। ਅਸੀਂ ਸਾਰੀ ਧਰਤੀ ਦੇ ਉੱਤੇ ਇੱਕ ਥਾਂ ਤੋਂ ਫੈਲੇ ਹਾਂ, ਫਿਰ ਕਿਹੜੇ ਪਿਓ ਦੀ ਧਰਤੀ? ਮੈਨੂੰ ਤਾਂ ਸਮਝ ਨਹੀਂ ਲੱਗੀ, ਦੇਸ਼ਾਂ ਦੀਆਂ ਵੰਡੀਆਂ ਅਸੀਂ ਪਾਈਆਂ, ਕੌਣ ਇਲੀਗਲ ਤੇ ਕੌਣ ਲੀਗਲ? ਇਹਦਾ ਮਤਲਬ ਤਾਂ ਇੱਥੋਂ ਦੇ ਜਿਹੜੇ ਨੇਟਿਵਸ ਨੇ ਉਹੀ ਰਹਿਣ, ਬਾਕੀ ਸਭ ਇਲੀਗਲ ਹੀ ਨੇ। ਇਤਿਹਾਸਿਕ ਹਿਸਟੋਰੀਕਲ ਪਰਸਪੈਕਟਿਵ ਚ ਦੇਖੋ ਨਾ ਤੁਸੀਂ, 400 ਸਾਲ ਪਹਿਲਾਂ ਜਿਹੜੇ ਆਏ ਸਭ ਇਲੀਗਲ ਹੀ ਨੇ, ਫਿਰ ਤਾਂ ਓਰਿਜਿਨਲ ਜਿਹੜੇ ਵਸਿੰਦੇ ਆ ਉਹ ਇਲੀਗਲ ਨੇ। ਇਸ ਤਰ੍ਹਾਂ ਇਹਨਾਂ ਨੇ ਨਾ ਚੋਣਾਂ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਜਾਂਦਾ ਐਂਟੀ ਇਮੀਗ੍ਰੈਂਟ ਪ੍ਰਚਾਰ, ਮਤਲਬ ਪ੍ਰਚਾਰ ਦਾ ਅਸਰ ਇੰਨਾ ਹੁੰਦਾ। ਮੈਂ ਇੱਕ ਤੇ ਸਟੋਰੀ ਪੜ੍ਹ ਰਿਹਾ ਸੀ, ਉਹ ਕਿਸੇ ਨੂੰ ਕੋਈ ਲੇਡੀ ਸੀ, ਉਹਨੂੰ ਸਪੈਨਿਸ਼ ਆਉਂਦੀ ਸੀ, ਇੰਗਲਿਸ਼ ਨਹੀਂ ਆਉਂਦੀ ਸੀ ਅਮਰੀਕਾ ਦੇ ਵਿੱਚ, ਉਹਨੂੰ ਪੁਲਿਸ ਵਾਲੇ ਫੜ ਕੇ ਲੈ ਗਏ, ਕਹਿੰਦੇ ਤੂੰ ਤਾਂ ਇਲੀਗਲ ਆ। ਉਹ ਕਹਿੰਦੀ ਮੇਰਾ ਤਾਂ ਪਿਓ ਵੀ ਇੱਥੇ, ਮੇਰੀ ਮਾਂ ਵੀ ਇੱਥੇ, ਨਹੀਂ ਬੋਲਣੀ ਆਉਂਦੀ ਸੀ, ਕਈ ਵਾਰੀ ਕੋਈ ਪ੍ਰੋਬਲਮ ਹੁੰਦੀ ਹੈ। ਅੱਛਾ, ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਸਿਟੀਜ਼ਨ ਨੇ ਇੱਥੋਂ ਦੇ। ਇਹ ਇੰਨਾ ਕੁ ਜਾਣੀ ਚਾਰਜ ਐਟਮੋਸਫੀਅਰ ਹੁੰਦਾ ਨਾ ਚੋਣਾਂ ਦੇ ਵਿੱਚ, ਇਹ ਸਾਰਾ ਕੁਛ ਜਿਹੜਾ ਇੱਥੇ ਵੀ ਕੁਛ, ਮੈਨੂੰ ਕੋਈ ਚੀਜ਼ ਨਹੀਂ ਕਹਿਣ ਦੇ ਵਿੱਚ। ਆ ਰੂਬੀ ਢੱਲਾ ਜੀ ਕਹਿ ਰਹੇ ਨੇ ਅਸੀਂ ਸਾਰੇ ਇਲੀਗਲ ਇਮੀਗ੍ਰੈਂਟਸ ਨੂੰ ਆਏ ਕਰ ਦਾਂਗੇ, ਉਹ ਕਰ ਦਾਂਗੇ, ਉਹ ਪਤਾ ਨਹੀਂ ਜੀ, ਮਤਲਬ ਇਹਦਾ ਮਤਲਬ ਤਾਂ ਫਿਰ ਜਿਹੜੇ ਉਹ ਜਿਹੜਾ ਜਿਹੜੇ ਗਦਰੀ ਬਾਬੇ ਆਏ ਸੀ ਉਹਨਾਂ ਨੂੰ ਵੀ ਇੱਥੋਂ ਦਾ ਸਿਸਟਮ ਤਾਂ ਇਲੀਗਲ ਹੀ ਕਹਿੰਦਾ ਸੀ, ਹਾਲਾਂਕਿ ਲੀਗਲ ਸੀ ਬਿਲਕੁਲ। ਉਹ ਦੁਨੀਆਂ ਦੇ ਵਿੱਚ ਵਧੀਆ ਜ਼ਿੰਦਗੀ ਜਿਉਣ ਦੇ ਲਈ, ਵਧੀਆ ਫਾਈਨੈਂਸ਼ੀਅਲੀ ਸਟੇਬਲ ਹੋਣ ਦੇ ਲਈ ਲੋਕ ਇਧਰੋਂ ਉਧਰ ਰੋਟੀ ਰੋਜ਼ੀ ਦੀ ਭਾਲ ਦੇ ਵਿੱਚ ਮੂਵ ਕਰਦੇ ਨੇ। ਲੀਗਲੀ ਮੂਵ ਕਰਨਾ ਚੰਗੀ ਗੱਲ ਆ, ਬਹੁਤ ਚੰਗੀ ਗੱਲ ਆ, ਪਰ ਇੱਕ ਥਾਂ ਬੰਬ ਬੰਦੂਕਾਂ ਚੱਲੀ ਜਾਂਦੇ ਨੇ, ਬੱਚੇ ਮਰੀ ਜਾਂਦੇ ਨੇ, ਲੋਕ ਉੱਥੋਂ ਭੱਜਣਗੇ ਹੀ, ਕਿੱਧਰ ਨੂੰ ਜਾਣਗੇ ਲੋਕ? ਦੱਸੋ ਤੁਸੀਂ ਉਦੋਂ ਲੀਗਲ ਜਾਂ ਇਲੀਗਲ ਦੇਖੋਗੇ? ਆਪਾਂ ਸੋਚੀਏ, ਸਪੋਜ਼ ਆਪਾਂ ਗਾਜ਼ਾ ਦੇ ਵਿੱਚ ਹੋਈਏ, ਇਸ ਵੇਲੇ ਸਾਰੇ ਪਾਸੇ ਬੰਬ ਬੰਦੂਕਾਂ ਚੱਲੀ ਜਾਂਦੀਆਂ ਨੇ, ਬੰਬ ਚੱਲੀ ਜਾਂਦੇ ਨੇ, ਬੱਚੇ ਮਰੀ ਜਾਂਦੇ ਨੇ, ਤੇ ਤੁਹਾਨੂੰ ਭੱਜਣ ਦਾ ਮੌਕਾ ਮਿਲੇ ਈਜਿਪਟ ਦੇ ਵਿੱਚ, ਇੱਧਰ ਉਧਰ ਅਮਰੀਕਾ, ਤੁਸੀਂ ਭੱਜੋਗੇ ਨਾ? ਦੱਸੋ, ਸਭ ਭੱਜਣਗੇ। ਇਸ ਕਰਕੇ ਵਧੀਆ ਥਾਂ ਵੱਲ ਮੂਵ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਕੋਈ ਉਹਨੂੰ ਲੀਗਲ ਕਹਿ ਦਿੰਦਾ, ਇਲੀਗਲ ਕਹਿੰਦਾ, ਕਾਨੂੰਨ ਆ, ਬੰਦੇ ਨੇ ਕਾਨੂੰਨ ਬਣਾਏ ਨੇ। ਕੋਈ ਵੇਲਾ ਹੁੰਦਾ ਸੀ ਜਦੋਂ ਇੱਥੇ 50 ਸਾਲ ਪਹਿਲਾਂ ਨਾ ਜਦੋਂ ਆਉਂਦੇ ਸੀ ਸਾਡੇ ਲੋਕ ਤੇ ਉਹਨਾਂ ਲਈ ਜੋਬਸ ਵੀ ਨਾਲ ਦੇ ਦੋਸਤ ਮਿੱਤਰ ਰਿਜ਼ਰਵ ਕਰਕੇ ਰੱਖਦੇ ਸੀ, ਉਹਨਾਂ ਨੂੰ ਫੈਕਟਰੀ ਓਨਰ ਕਹਿ ਦਿੰਦੇ ਸੀ ਤੁਸੀਂ ਤੇਰੇ ਚਾਚੇ ਤਾਏ ਦੇ ਮੁੰਡੇ ਨੇ ਆਉਣਾ ਇੱਥੇ, ਆ ਜੇ ਵੀਜ਼ਾ ਲੈ ਕੇ ਨੌਕਰੀ ਵੀ ਪੱਕੀ ਆ, ਪੱਕੇ ਵੀ ਹੋ ਜਾਣਗੇ। ਇਸ ਕਰਕੇ ਨਾ ਇਹ ਕੰਪੈਰੇਟਿਵ ਟਰਮਸ ਹੁੰਦੀਆਂ, ਉਹ ਜੀ ਇਲੀਗਲ ਇਮੀਗ੍ਰੈਂਟ ਆ, ਲੀਗਲ ਇਮੀਗ੍ਰੈਂਟ ਆ, ਕੋਈ ਗੱਲ ਨੀ ਜੀ, ਹੈ ਤਾਂ ਇਨਸਾਨ ਹੀ ਸਾਰੇ, ਉਹ ਜਿਹੜੇ ਇਲੀਗਲ ਆਏ ਨੇ ਕੋਈ ਗੱਲ ਨੀ, ਮਾੜੀ ਮੋਟੀ ਕੋਈ ਕਾਨੂੰਨੀ। ਤੁਸੀਂ ਨਾ ਜਦੋਂ ਸਾਰੀ ਮਾਨਵਤਾ ਨੂੰ ਇੱਕ ਨਿਗਾਹ ਨਾਲ ਵੇਖੋਗੇ, ਚਲੋ ਮੰਨ ਲਓ ਇਲੀਗਲ ਨੇ, ਫਿਰ ਕੀ ਹੋ ਗਿਆ? ਛੋਟਾ ਮੋਟਾ ਉਹਨਾਂ ਨੇ ਕਿਸੇ ਨੂੰ ਮਾਰਿਆ ਤਾਂ ਨਹੀਂ, ਕਿਸੇ ਨੂੰ ਗਾਲ ਤਾਂ ਨਹੀਂ ਕੱਢੀ, ਆਪਣੀ ਸੋਹਣੀ ਜ਼ਿੰਦਗੀ ਬਣਾਉਣ ਦੇ ਲਈ ਉਹ ਵਿਚਾਰੇ ਧਰਤੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੇ ਆਏ ਨੇ, ਚਲੋ ਉਹਨਾਂ ਦਾ ਗੁਨਾਹ ਤੁਸੀਂ ਇਲੀਗਲ ਕਹਿ ਲਓ। ਤੇ ਜਿਹੜੇ ਵੱਡੇ ਵੱਡੇ ਦੇਸ਼ਾਂ ਵਾਲੇ ਬੰਬ ਬੰਦੂਕ ਚਲਾ ਰਹੇ ਨੇ ਉਹ ਕੀ ਨੇ? ਜਿਹੜੇ ਹੁਕਮ ਦਿੰਦੇ ਨੇ ਫੌਜੀਆਂ ਨੂੰ ਸਾਹਮਣੇ ਗੋਲੀ ਮਾਰਦੇ ਉਹ ਕੀ ਨੇ? ਉਹ ਲੀਗਲ ਨੇ? ਇਹ ਇਲੀਗਲ ਤੇ ਲੀਗਲ ਨਾ ਸਭ ਸਾਡੇ ਦਿਮਾਗਾਂ 'ਚ ਇਹਨਾਂ ਨੇ ਗੱਲਾਂ ਭਰੀਆਂ ਹੋਈਆਂ ਨੇ। ਕੋਈ ਲੀਗਲ ਇਲੀਗਲ ਨਹੀਂ ਹੈ ਜੀ, ਜਿਹੜਾ ਭੁੱਖਾ ਮਰਦਾ ਨਾ, ਜਾਨਵਰ ਵੀ ਭੁੱਖਾ ਮਰਦਾ, ਇਧਰੋਂ ਉਧਰ ਜਾਂਦਾ, ਕੁਛ ਨੀ ਫਰਕ ਪੈਂਦਾ ਗਾ। ਐਵੇਂ ਇਹ ਨਾ ਐਂਟੀ ਇਮੀਗ੍ਰੈਂਟ ਪ੍ਰਚਾਰ ਜਿਹੜਾ ਕਰਦੇ ਨੇ ਨਾ। ਅੱਛਾ ਦੂਜੀ ਗੱਲ, ਜਿਹੜੇ ਲੀਗਲ ਨੇ ਜਿਨ੍ਹਾਂ ਨੂੰ ਤੁਸੀਂ ਲੀਗਲ ਕਹਿੰਦੇ ਹੋ, ਉਹਨਾਂ ਨਾਲ ਤੁਸੀਂ ਸ਼ਾਮ ਨੂੰ ਬੈਠ ਕੇ ਡਿਨਰ ਕਰਦੇ ਹੋ, ਕਦੇ ਰੰਗ ਦਾ ਭੇਦ, ਕਦੇ ਕੁਛ, ਕਦੇ ਕਲਚਰ, ਕਦੇ ਕਿਵੇਂ, ਇਹ ਸਭ ਇਹਨਾਂ ਦੇ ਜਿਹੜੇ ਵਰਡਸ ਬਣਾਏ ਹੋਏ ਨੇ ਨਾ, ਇਹ ਸਭ ਸਾਡੇ ਦਿਮਾਗਾਂ ਦੇ ਵਿੱਚ ਇੰਨੇ ਭਰੇ ਨੇ ਵੀ ਸਾਡੇ ਵਿੱਚੋਂ ਹੀ ਕੁਝ ਲੋਕ ਉਹ ਸਾਡੇ ਹੀ ਲੋਕਾਂ ਨਾਲ ਨਫ਼ਰਤ ਕਰਨ ਲੱਗ ਜਾਂਦੇ ਨੇ। ਇਮੀਗ੍ਰੈਂਟਸ ਫਿਰ ਇਹਨੇ ਪਾੜਾ ਪਾਤਾ, ਪੁਰਾਣੇ ਆਏ ਹੋਏ ਨੇ, ਜਿਹੜੇ ਪੁਰਾਣੇ ਆਏ ਹੋਏ ਨੇ ਉਹਨਾਂ ਨੂੰ ਨਵੇਂ ਭੈੜੇ ਲੱਗਣ ਲੱਗ ਜਾਂਦੇ ਨੇ, ਜਿਹੜੇ ਨਵੇਂ ਆਏ ਨੇ ਸਾਲ ਬਾਅਦ ਉਹ ਜਿਹੜੇ ਉਹਨਾਂ ਤੋਂ ਬਾਅਦ ਚ ਆਉਂਦੇ ਨੇ ਉਹਨਾਂ ਨੂੰ ਉਹ ਭੈੜੇ ਲੱਗਣ ਲੱਗ ਜਾਂਦੇ ਨੇ। ਮੈਂ ਤਾਂ ਹੈਰਾਨ ਹਾਂ, ਇੰਨੇ ਰੰਗਾਂ ਚ, ਇੰਨੇ ਸ਼ਬਦਾਂ ਚ ਦੁਨੀਆਂ ਨੂੰ ਵੰਡਤਾ, ਉਹਦੇ ਕਰਕੇ ਟਰੰਪ ਸਾਹਿਬ ਜਿੱਤੇ ਨੇ ਜੀ, ਸਭ ਝੂਠੇ ਲਾਰੇ ਲਾ ਕੇ ਅਮਰੀਕਾ ਦੀ ਜਨਤਾ ਨੂੰ। ਆਹ ਦੇਖੋ 2-4 ਸਾਲਾਂ ਦੇ ਵਿੱਚ ਅਮਰੀਕਾ ਦਾ ਜੇ ਟਰੰਪ ਸਾਹਿਬ ਰਹਿ ਗਏ ਹਾਲ ਕੀ ਹੁੰਦਾ, ਰਹਿਣਾ ਹੀ ਆ ਚਲੋ 4 ਸਾਲ। ਪ੍ਰੋਬਲਮ ਅਸਲ ਦੇ ਵਿੱਚ ਇਹ ਆ, ਤੁਸੀਂ ਮੰਨੋ ਭਾਵੇਂ ਨਾ ਮੰਨੋ, ਜਿਵੇਂ ਕੁਦਰਤ ਦਾ ਇੱਕ ਅਸੂਲ ਆ ਨਾ, ਕੁਦਰਤ ਬੜੀ ਬੇਅੰਤ ਆ, ਕੁਦਰਤ ਕਈ ਵਾਰੀ ਕੁਦਰਤ ਚ ਇਹੋ ਜਿਹੇ ਵਰਤਾਰੇ ਵਾਪਰ ਜਾਂਦੇ ਆ ਜਿਨ੍ਹਾਂ ਬਾਰੇ ਪਹਿਲਾਂ ਕਿਆਸ ਰਾਏ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਆਰਥਿਕਤਾ ਚ ਹੁੰਦਾ ਕਿਤੇ ਕਿਤੇ, ਆਰਥਿਕਤਾ ਦੇ ਵਿੱਚ ਨਾ ਜਦੋਂ ਕਿਸੇ ਦੀ ਕਰੰਸੀ ਦੀ ਡੋਮੀਨੈਂਸ ਖਤਮ ਹੁੰਦੀ ਆ, ਉਹਦੀ ਜਾਨ ਨਿਕਲਦੀ ਆ, ਉਹਨੂੰ ਨਾ ਬਸ ਗੁੱਸਾ ਚੜਦਾ। ਇਹ ਅਮੈਰੀਕਨ ਡਾਲਰ ਆ ਨਾ ਜਿਹੜਾ, ਜਿਵੇਂ ਆਪਾਂ ਛੋਟਿਆਂ ਹੁੰਦਿਆਂ ਨਾਨੀਆਂ ਦਾਦੀਆਂ ਸਟੋਰੀਆਂ ਸੁਣਾਉਂਦੀਆਂ ਹੁੰਦੀਆਂ ਸੀ ਨਾ ਆਪਾਂ ਨੂੰ, ਇੱਕ ਜਿੰਨ ਆ ਜੀ, ਜਿੰਨ ਦੀ ਜਾਨ ਤੋਤੇ ਦੇ ਵਿੱਚ ਸੀ, ਸੁਣਦੇ ਹੁੰਦੇ ਸੀ ਸਟੋਰੀਆਂ ਤੁਸੀਂ। ਅੱਛਾ ਉਹ ਜੀ ਉਹ ਤੋਤੇ ਚ ਜਾਨ ਸੀ, ਜੇ ਤੋਤੇ ਦੀ ਲੱਤ ਮਰੋੜਦੇ ਸੀ ਤਾਂ ਜਿੰਨ ਦੀ ਲੱਤ ਮਰੋੜੀ ਜਾਂਦੀ ਸੀ, ਜੇ ਤੋਤੇ ਦਾ ਕੰਨ ਮਰੋੜਦੇ ਸੀ ਹਨਾ ਤਾਂ ਜਿੰਨ ਦਾ ਕੰਨ ਮਰੋੜਿਆ ਜਾਂਦਾ ਸੀ, ਜੇ ਤੋਤੇ ਦੇ ਗਲ ਦੇ ਉੱਤੇ ਹੱਥ ਪੈਂਦਾ ਸੀ ਤਾਂ ਜਿੰਨ ਦਾ ਸਾਹ ਰੁਕਦਾ ਸੀ। ਇਹ ਐਕਚੁਅਲੀ ਡਾਲਰ ਦੀ ਡੋਮੀਨੈਂਸ ਨੂੰ ਖਤਰਾ ਖੜਾ ਹੋਇਆ। ਹੁਣ ਇਹ ਇਮੀਗ੍ਰੈਂਟਾਂ ਨੇ ਤਾਂ ਨਹੀਂ ਕੀਤਾ, ਇਹ ਅਸੀਂ ਤਾਂ ਨਹੀਂ ਕੀਤਾ, ਇਹ ਕੈਨੇਡੀਅਨਸ ਨੇ ਥੋੜਾ ਕੀਤਾ, ਇਹ ਇੱਥੋਂ ਦੀ ਸਟੀਲ ਤੇ ਐਲੂਮੀਨੀਅਮ ਇੰਡਸਟਰੀ ਨੇ ਥੋੜਾ ਕੀਤਾ। ਇਹ ਡਾਲਰ ਦੀ ਡੋਮੀਨੈਂਸ ਜਿਹੜੀ ਵਪਾਰ ਚੱਲ ਰਿਹਾ ਬੈਲੈਂਸ ਇਕਨੋਮਿਕਸ ਦੇ ਵਿੱਚ ਦੁਨੀਆਂ ਦੇ ਵਿੱਚ, ਇੱਕ ਧਰੂਵੀ ਸੰਸਾਰ ਸੀ ਜਿਹੜਾ ਅਮਰੀਕਾ ਨੇ ਬਣਾਇਆ ਹੋਇਆ, ਉਹਨੂੰ ਚੈਲੰਜ ਪੈਦਾ ਹੋ ਗਿਆ। ਉਹ ਚੈਲੰਜ ਅਸੀਂ ਥੋੜਾ ਪੈਦਾ ਕੀਤਾ ਕੈਨੇਡਾ ਨੇ, ਨਾ ਕੈਨੇਡਾ ਦੇ ਸਟੀਲ ਨੇ ਪੈਦਾ ਕੀਤਾ, ਉਹ ਜਿਨ੍ਹਾਂ ਨੇ ਪੈਦਾ ਕੀਤਾ ਉਹਨਾਂ ਨਾਲ ਲੜੋ ਜਾ ਕੇ, ਚਾਈਨਾ ਨਾਲ ਲੜੋ, ਇੰਡੀਆ ਨਾਲ ਲੜੋ, ਬ੍ਰਿਕਸ ਨਾਲ ਲੜੋ, ਇਨ ਦਾ ਸੈਂਸ ਵੀ ਉਹਨਾਂ ਨਾਲ ਤੁਸੀਂ ਟੈਰਿਫ ਲਾਓ ਉਹਨਾਂ ਤੇ, ਰਸ਼ੀਆ ਦੇ ਲਾਓ, ਕੁਛ ਮਰਜ਼ੀ ਕਰੋ। ਕੈਨੇਡਾ ਨੇ ਕੀ ਕੀਤਾ? ਮੈਨੂੰ ਤਾਂ ਹੈਰਾਨੀ ਇਸ ਗੱਲ ਤੇ ਹੁੰਦੀ ਹੈ, 100 ਸਾਲ ਪਹਿਲਾਂ ਦੇ ਕੀਤੇ ਹੋਏ ਸਮਝੌਤੇ ਤੁਸੀਂ ਪਾਸੇ ਸਿੱਟੀ ਜਾਂਦੇ ਹੋ, ਲਾਣਤਾ ਤੁਹਾਡੇ ਤੇ। 100 ਸਾਲ 1930-35 ਤੋਂ ਗ੍ਰੇਟ ਡਿਪਰੈਸ਼ਨ, ਜਦੋਂ ਲੋਕ ਭੁੱਖੇ ਮਰਦੇ ਸੀ, ਜਦੋਂ ਚੀਜ਼ਾਂ ਨਹੀਂ ਸੀ ਵਿਕਦੀਆਂ, ਉਦੋਂ ਅਮਰੀਕਨ ਪ੍ਰੈਜ਼ੀਡੈਂਟ ਤੇ ਕੈਨੇਡੀਅਨ ਪ੍ਰੈਜ਼ੀਡੈਂਟ ਨੇ ਰਲ ਕੇ ਕੁਝ ਠੀਕ ਆ, ਉਹ ਜਿਹੜੇ ਵਪਾਰਕ ਸਮਝੌਤੇ ਸੀ ਚੱਲਦੇ ਆਏ, ਉਹਨਾਂ ਦੇ ਵਿੱਚ ਤਬਦੀਲੀਆਂ ਹੁੰਦੀਆਂ ਆਈਆਂ। ਆਹ 5-4 ਸਾਲ ਪਹਿਲਾਂ ਹੀ ਗੱਲ ਚੱਲੀ ਸੀ, ਫੇਰ ਸੈਟਲ ਹੋ ਗਈ। ਇਹ ਸਮਝੌਤੇ ਹੋਏ ਨੇ, ਇੱਕ ਬੰਦਾ ਕੱਲਾ ਉੱਠ ਕੇ ਰਾਜਿਆਂ ਨੂੰ ਕਿਵੇਂ ਕਹਿ ਦੂਗਾ ਜੀ ਮੈਂ ਕਰਤਾ, ਜੇ ਕਰਤਾ ਤਾਂ ਕਰਤਾ, ਕੋਈ ਗੱਲ ਨੀ, ਫਿਰ ਭੁਗਤ ਲਾਂਗੇ ਭਾਈ, ਫਿਰ ਕੀ ਆ, ਇੰਨਾ ਵੀ ਡਰਨ ਦੀ ਲੋੜ ਨੀ। ਉਹ ਮੈਂ ਸੋਚਦਾ ਹੁੰਦਾ ਸਾਰਾ ਦਿਨ ਨਾ, ਲੋਕਾਂ ਹੋਏ ਹੋਏ ਟਰੰਪ ਦੇ ਟੈਰਿਫ, ਟਰੰਪ ਦੇ ਟੈਰਿਫ, ਉਹ ਵਾਹ ਜੀ ਵਾਹ, ਇੰਨਾ ਵੀ ਨਾ ਸੋਚੋ, ਖੁਸ਼ ਰਿਹਾ ਕਰੋ, ਕੋਈ ਗੱਲ ਨੀ, ਟੈਰਿਫ ਟੂਰਿਫ ਲੱਗ ਜਾਣਗੇ। ਇਹ ਕੈਨੇਡਾ ਕੋਲ ਬਹੁਤ ਕੁਛ ਹੈਗਾ, ਨੈਚੁਰਲ ਰਿਸੋਰਸਿਸ ਹੈਗੇ ਨੇ। ਅੱਛਾ ਇੱਕ ਦਿਨ ਨਾ ਇੱਕ ਫੇਸਬੁੱਕ ਤੇ ਪੋਸਟ ਪਾਈ ਹੋਈ ਸੀ ਕਿਸੇ ਨੇ, ਕਹਿੰਦੇ ਜੀ ਕੈਨੇਡਾ ਦਾ ਤਾਂ ਕੈਨੇਡਾ ਦੇ ਇਕੋਨਮੀ ਕੁਛ ਨੀ, ਟੈਕਸ ਦੀ ਇਕੋਨਮੀ ਇਹਦੇ ਨਾਲੋਂ ਜ਼ਿਆਦਾ। ਉਹ ਫਿਰ ਕੀ ਹੋ ਗਿਆ, ਟੈਕਸ ਦੀ ਜ਼ਿਆਦਾ ਤਾਂ, ਐਡੀ ਵੀ ਕੋਈ ਗੱਲ ਨੀ, ਰੋਟੀਆਂ ਸਾਰੇ ਖਾਂਦੇ ਨੇ ਇੱਥੇ, ਪੀਜ਼ੇ ਪੂਜ਼ੇ ਹੁਣ ਵੀ ਖਾਈ ਜਾਣੇ ਨੇ ਲੋਕਾਂ ਨੇ। ਵੱਧ ਤੋਂ ਵੱਧ ਮੇਰੀ ਗੱਲ ਸੁਣੋ, ਠੀਕ ਹੈ ਜੋਬਸ ਵਗੈਰਾ ਜਾਣਗੀਆਂ, ਜਾਂਦੀਆਂ ਨੇ ਜੋਬਸ, ਹੋਰ ਆਲਟਰਨੇਟਿਵ ਵੇਜ਼ ਲੱਭ ਜਾਂਦੇ ਨੇ। ਹਾਂ ਇੰਨੀ ਜ਼ਰੂਰ ਆ, ਇੰਨੀ ਗੱਲ ਜ਼ਰੂਰ ਆ, ਕੈਨੇਡੀਅਨ ਪੋਲੀਟੀਸ਼ੀਅਨਸ ਦੀ ਨਲਾਇਕੀ ਦੇਖੋ, ਵੀ ਉਹ ਗੁਆਂਢੀਆਂ ਤੇ 100 ਸਾਲ ਵਿਸ਼ਵਾਸ ਕਰਦੇ ਆਏ। ਦੇਖੋ ਇੱਕ ਤਾਂ ਗੱਲ ਆ ਨਾ, ਇਨ ਗੁੱਡ ਫੇਥ ਵਿਸ਼ਵਾਸ ਕਰਨਾ ਚਾਹੀਦਾ, ਪਰ ਡਿਪੈਂਡੈਂਸ ਇੰਨੀ ਨਹੀਂ ਚਾਹੀਦੀ। ਮੈਂ ਤਾਂ ਕਹਿੰਦਾ ਡਿਪੈਂਡੈਂਸ ਭੈਣ ਭਰਾ ਮਾਂ ਪਿਓ ਤੇ ਵੀ ਨਹੀਂ ਚਾਹੀਦੀ। ਕਿਉਂ ਡਿਪੈਂਡ ਹੋਵੇ ਬੰਦਾ? ਜਿਹੜਾ ਇੰਡੀਪੈਂਡੈਂਟ ਆਪਦੇ ਪੈਰਾਂ ਤੇ ਖੜਾ ਉਹ ਕਿਉਂ ਡਿਪੈਂਡੈਂਟ ਹੋਵੇ ਬੰਦਾ? ਅਸੀਂ ਕਿਉਂ ਅਮਰੀਕਾ ਤੇ, ਠੀਕ ਹੈ ਬਾਇਲੇਟਰਲ ਟ੍ਰੇਡ ਸੀ, ਪਰ ਇੰਨਾ ਕਿਉਂ ਡਿਪੈਂਡੈਂਟ ਹੋਏ? ਜੇ ਮਾਂ ਪਿਓ ਬੱਚਿਆਂ ਤੇ ਵੀ ਜ਼ਿਆਦਾ ਡਿਪੈਂਡੈਂਟ ਹੁੰਦੇ ਨੇ ਨਾ, ਮਾੜੀ ਗੱਲ ਆ। ਆਪਾਂ ਆਪਣੇ ਭੈਣ ਭਰਾ ਤੇ ਵੀ ਜ਼ਿਆਦਾ ਡਿਪੈਂਡੈਂਟ ਹੋ ਜਾਂਦੇ ਹਾਂ, ਮਾੜੀ ਗੱਲ ਆ। ਮੈਂ ਕਹਿੰਦਾ ਜੀ ਤੁਹਾਡੇ ਦੋਨੇ ਹੱਥ ਨੇ ਨਾ, ਜੇ ਤੁਸੀਂ ਸੱਜੇ ਹੱਥ ਨਾਲ ਹੀ ਕੰਮ ਕਰਨ ਲੱਗ ਗਏ, ਸੱਜੇ ਹੱਥ 'ਤੇ ਹੀ ਡਿਪੈਂਡੈਂਟ ਰਹਿ ਗਏ, ਸੱਜਾ ਹੱਥ ਬਾਈ ਚਾਂਸ ਐਕਸੀਡੈਂਟ ਹੋ ਗਿਆ, ਖੱਬੇ ਹੱਥ ਨੇ ਕੰਮ ਕਰਨਾ ਹੀ ਨਹੀਂ ਸਿੱਖਿਆ, ਕੀ ਬਣੂ ਤੁਹਾਡਾ? ਬਾਡੀ ਨੂੰ ਵੀ ਆਪਣੇ ਨੂੰ ਬੈਲੈਂਸ ਦੇ ਵਿੱਚ ਰੱਖਣਾ ਚਾਹੀਦਾ। ਹਰ ਇੱਕ ਚੀਜ਼ ਉਹਦੀ ਆਪਣੀ ਸਪੇਸ ਆ, ਆਪਣੀ ਥਾਂ ਹੈ। ਜਿਹੜਾ ਕੈਨੇਡੀਅਨ ਪੋਲੀਟੀਸ਼ੀਅਨ ਜਾਂ ਜਿਹੜੇ ਇੱਥੋਂ ਦੇ ਇਕਨੋਮਿਕ ਮਾਹਰ ਸੀ ਨਾ, ਉਹਨਾਂ ਨੇ ਬਹੁਤ ਜ਼ਿਆਦਾ ਡਿਪੈਂਡੈਂਸ ਰਹੀ, ਇਹਨਾਂ ਦੀ ਬਹੁਤ ਵੱਡੀ ਗਲਤੀ ਸੀ। ਅੱਜ ਵੀ ਸਿੱਖ ਲੈਣ ਦਾ ਚੰਗੀ ਗੱਲ ਆ, ਜੇ ਟੈਰਿਫ ਹਟ ਵੀ ਜਾਣ ਫਿਰ ਵੀ ਇਹਨਾਂ ਨੂੰ ਟ੍ਰੇਡ ਆਪਣਾ ਡਾਇਵਰਸੀਫਾਈ ਕਰਨਾ ਚਾਹੀਦਾ। ਦੁਨੀਆਂ ਦੇ ਵਿੱਚ 200 ਦੇ ਕਰੀਬ ਦੇਸ਼ ਨੇ, ਕੋਈ ਐਡੀ ਵੱਡੀ ਗੱਲ ਨਹੀਂ। ਈਵਨ ਹੁਣ ਵੀ ਟੈਰਿਫ ਲੱਗ ਜਾਣ ਨਾ, ਹੁਣ ਵੀ ਤੇਜ਼ੀ ਦੇ ਨਾਲ ਆਪਸ ਵਿੱਚ ਦੀ ਜਿਹੜਾ ਇਹ ਬਹੁਤਾ ਤਵਾ ਜਿਹਾ ਲਾਉਂਦੇ ਨੇ ਨਾ, ਕਈ ਵਾਰੀ ਕੰਜ਼ਰਵੇਟਿਵ ਲਿਬਰਲ ਤੇ ਲਾਉਂਦੇ ਨੇ, ਲਿਬਰਲ ਕੰਜ਼ਰਵੇਟਿਵ ਤੇ ਲਾਉਂਦੇ ਨੇ, ਐਨਡੀਪੀ ਵਾਲੇ ਲਾਉਂਦੇ ਨੇ। ਠੀਕ ਹੈ ਚੋਣਾਂ ਦੇ ਵਿੱਚ ਲਾਉਣਾ ਚਾਹੀਦਾ, ਪਰ ਜਦੋਂ ਦੇਸ਼ ਦੇ ਉੱਤੇ ਸੰਕਟ ਪਿਆ ਹੋਵੇ ਉਦੋਂ ਸਾਰਿਆਂ ਨੂੰ ਇਕਮੁੱਠ ਹੋਣਾ ਚਾਹੀਦਾ। ਆਪਾਂ ਐਂ ਕਰਦੇ ਹਾਂ ਜੀ, ਕਾਲਜ ਕਾਫੀ ਨੇ, ਕਾਲਜ ਲੈ ਲੈਂਦੇ ਹਾਂ ਤੇ ਆਪਾਂ ਹੋਰ ਵਿਸ਼ੇ ਤੇ ਗੱਲਬਾਤ ਵੀ ਕਰਾਂਗੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਤੁਹਾਡੀ ਕਾਲ ਡ੍ਰੌਪ ਹੋ ਗਈ ਜੀ। 416-620-1778 ਨੰਬਰ ਆ ਜੀ ਸਾਡਾ। ਹਾਂਜੀ ਆਨ ਦਾ ਏਅਰ ਹੋ।
ਹਾਂਜੀ ਬਰਾੜ ਜੀ,
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਆ ਜੀ?
ਬਹੁਤ ਵਧੀਆ ਬਰਾੜ ਜੀ। ਜਦੋਂ ਨਾ ਅਮੈਰੀਕਨ 16ਵੀਂ ਜਿਹੜੀ ਆ ਅਮੈਂਡਮੈਂਟ ਲਿਖਣ ਲੱਗੇ ਸੀ ਤਾਂ ਉੱਥੇ ਕੋਲ ਬਰਾੜ ਜੀ ਬੈਠੇ, ਆਹ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਸੀ ਨਾ ਇਮੀਗ੍ਰੇਸ਼ਨ ਬਾਰੇ ਜਾਂ ਮੂਵਮੈਂਟ ਬਾਰੇ, ਇਹ ਉਹਨਾਂ ਨੇ ਸੁਣ ਕੇ ਲਿਖੀ ਆ ਜਿਹੜੀ 16ਵੀਂ ਅਮੈਂਡਮੈਂਟ ਆ। ਤਾਂ ਤੁਸੀਂ ਪੜ੍ਹੀ ਵੀ ਨੀ ਉਹ ਸਾਰੀਆਂ ਗੱਲਾਂ, ਤੁਸੀਂ ਉਹੀ ਕੀਤੀਆਂ।
ਹਾਂਜੀ ਕਹਿ ਰਹੀ ਹਾਂ,
ਜਿਹੜੀ ਤੁਸੀਂ ਗੱਲ ਕਹੀ ਹੈ ਇੱਦਾਂ ਹੋਣੀ ਚਾਹੀਦੀ, ਉਹੀ ਤਾਂ 16ਵੀਂ ਅਮੈਂਡਮੈਂਟ ਕਹਿੰਦੀ ਆ। ਜਿੰਨੇ ਅਮਰੀਕਾ ਨੇ ਅਲੀਗਲ ਬੰਦੇ ਪਾਲੇ, ਸੈੱਟ ਕੀਤੇ, ਅਮੈਰੀਕਨ ਸਿਟੀਜ਼ਨਸ਼ਿਪ ਦਿੱਤੀ, ਨਹੀਂ ਕਿਸੇ ਦੁਨੀਆਂ ਦੇ ਵਿੱਚ ਸਾਰਿਆਂ ਨੇ ਵੀ ਨਹੀਂ ਰਲ ਕੇ ਦਿੱਤੀ ਹੋਈ ਅਲੀਗਲ ਬੰਦਿਆਂ ਨੂੰ ਸਿਟੀਜ਼ਨਸ਼ਿਪ। ਹਾਂਜੀ, ਤੇ
ਹੁਣ ਕੀ ਪ੍ਰੋਬਲਮ ਆ ਰਹੀ ਹੈ?
ਹੁਣ ਪ੍ਰੋਬਲਮ ਏਅਰ ਆਈ ਹੈ ਜਿਹੜੇ ਬੰਦਿਆਂ ਨੇ ਨਾ ਚਾਰ ਚਾਰ ਪੰਜ ਪੰਜ ਤੇ ਸੱਤ ਸੱਤ ਮਰਡਰ ਕੀਤੇ ਹੋਏ ਸੀ ਅਮਰੀਕਾ ਦੇ ਵਿੱਚ, ਉਹ ਹਜੇ ਵੀ ਉੱਥੇ ਉੱਦਾਂ ਖੁਲੀ ਜਾ ਰਹੇ ਸੀ, ਜਿਨ੍ਹਾਂ ਤੇ ਨਾ 1.5 ਮਿਲੀਅਨ ਤੇ ਡਿਪੋਰਟੇਸ਼ਨ ਲੱਗੀ ਸੀ ਕ੍ਰਿਮੀਨਲ ਕੇਸ ਤੋਂ ਬਾਅਦ, ਉਹ ਵੀ ਉੱਥੇ ਫਿਰ ਰਹੇ ਸੀਗੇ। ਹਾਂਜੀ, ਤੇ ਉਹਨਾਂ ਨੇ ਕ੍ਰਿਮੀਨਲ ਬੰਦੇ ਬਰਾੜ ਜੀ ਫੜਨੇ ਸ਼ੁਰੂ ਕੀਤੇ ਆ, ਕਿਤੇ ਤੁਸੀਂ 10-12 ਮਿਲੀਅਨ ਬੰਦੇ ਨੂੰ ਨਾ ਤਾਂ ਡਿਪੋਰਟ ਹੀ ਕਰ ਸਕਦੇ ਆ। ਅੱਛਾ, ਇਹਦੇ ਵਿੱਚ ਜਿਹੜੀ ਨਾ ਮੋਸਟ ਨੋਟ ਕਰਨ ਵਾਲੀ ਗੱਲ ਆ, ਜਿਹੜੇ ਬੰਦੇ ਵਿਚਾਰਾ ਆਉਣਾ ਚਾਹੁੰਦੇ ਆ ਜਿਨ੍ਹਾਂ ਦੇ ਕੋਲ ਕੈਪੇਬਿਲਿਟੀ, ਉਹਨਾਂ ਦੇ ਰਾਹ ਦੇ ਵਿੱਚ ਜਿਹੜੀ ਇਲੀਗਲ ਇਮੀਗ੍ਰੇਸ਼ਨ ਹੈ ਸਭ ਤੋਂ ਵੱਡਾ ਰੋੜਾ ਉਹ ਅਟਕਾਉਂਦੀ ਆ, ਸਭ ਤੋਂ ਵੱਡਾ ਨੁਕਸਾਨ ਤੇ ਉਹਨਾਂ ਦਾ ਕਰਦੀ ਆ ਜਿਹੜਾ ਜਿਨ੍ਹਾਂ ਲਈ ਪਹਿਲ ਹੋਣੀ ਚਾਹੀਦੀ। ਇਹ ਤਾਂ ਨਹੀਂ ਕਿ ਜਿਨ੍ਹਾਂ ਕੋਲ ਨਹੀਂ ਹੈਗੇ ਰਿਸੋਰਸ ਜਾਂ ਜਿਨ੍ਹਾਂ ਦੇ ਕੋਲ ਆਪਣੀ ਐਜੂਕੇਸ਼ਨ ਹੈ ਨੀ, ਉਹਨਾਂ ਨੂੰ ਨੀ ਮਤਲਬ ਜਿਹੜੀ ਇਮੀਗ੍ਰੇਸ਼ਨ ਦਿੱਤੀ ਜਾਂਦੀ। ਹੁਣ ਜਦੋਂ ਰਿਫਿਊਜੀ ਆਉਂਦੇ ਆ, ਹਰ ਇੱਕ ਮੁਲਕ ਦਾ ਕਾਨੂੰਨ ਹੈ, ਇੱਥੋਂ ਤੱਕ ਕਿ ਅਮਰੀਕਾ ਦਾ ਇਹ ਕਾਨੂੰਨ ਹੈ, ਜਦੋਂ ਤੁਸੀਂ ਅਮਰੀਕਾ ਦੇ ਵਿੱਚ ਨਾ, ਤੁਹਾਡੇ ਰਾਈਟ ਤੇ ਸਿਟੀਜ਼ਨਸ਼ਿਪ ਜਿਹੜਾ ਬੰਦਾ ਉਹਦੇ ਰਾਈਟ ਸੇਮ ਆ ਬਰਾਬਰ। ਬਰਾੜ ਜੀ, ਦੁਨੀਆਂ ਦੇ ਕਿਸੇ ਦੇਸ਼ ਦੇ ਵਿੱਚੋਂ ਤੁਸੀਂ ਲੱਭ ਕੇ ਦਿਖਾ ਦਿਓ। ਹਾਂਜੀ, ਸਿਰਫ ਤੇ ਸਿਰਫ ਜਦੋਂ ਨਾ ਉਹ ਬਾਰਡਰ ਤੋਂ ਐਂਟਰ ਹੁੰਦੇ ਆ ਉਦੋਂ ਉਹਨਾਂ ਨੂੰ ਅਲੀਗਲ ਮੰਨਿਆ ਜਾਂਦਾ। ਅਗਰ ਉਹ ਕਹਿ ਦੇਣ ਕਿ ਅਸੀਂ ਰਿਫਿਊਜੀ ਆ, ਫਿਰ ਉਹ ਅਲੀਗਲ ਨਹੀਂ ਰਹਿੰਦੇ। ਹਾਂਜੀ, ਪਰ ਕ੍ਰਿਮੀਨਲ ਬਹੁਤ ਜ਼ਿਆਦਾ ਆ ਗਏ ਨਾ, ਉਹ ਕ੍ਰਿਮੀਨਲਾਂ ਨੂੰ ਕਲੀਅਰ ਕਰਨ ਲਈ ਖਾਤਰ ਸਾਰਾ ਕੁਛ ਹੋ ਰਿਹਾ, ਔਰ ਕ੍ਰਿਮੀਨਲਾਂ ਨੂੰ ਪ੍ਰੋਟੈਕਸ਼ਨ ਦਿੱਤੀ ਪਿਛਲੀ ਗਵਰਨਮੈਂਟ ਨੇ, ਇਹਦੇ ਸਾਰੇ ਪ੍ਰੂਫ ਜਿਹੜੇ ਆ ਉਹ ਪਏ ਆ। ਹਾਂਜੀ, ਚਲੋ ਇਹ ਤਾਂ ਗੱਲ ਨਹੀਂ ਹੋ ਗਈ। ਬਾਕੀ ਜਿਹੜੀ ਨਾ ਫ੍ਰੀ ਟ੍ਰੇਡ ਦੀ ਬਰਾੜ ਦੀ ਗੱਲ ਕਰਦੇ ਹਾਂ, ਜਿਹੜਾ ਫ੍ਰੀ ਟ੍ਰੇਡ ਵਰਡ ਆ, ਹਾਂਜੀ, ਇਹਦੀ ਦੇਣ ਜਿਹੜੀ ਅਮਰੀਕਾ ਨੇ ਦਿੱਤੀ ਸਾਰੀ ਦੁਨੀਆਂ ਨੂੰ, ਹਾਂਜੀ, ਕਿ ਸਾਡੇ ਨਾਲ ਫ੍ਰੀ ਟ੍ਰੇਡ ਕਰੋ, ਉਹਦੇ ਵਿੱਚ ਨੰਬਰ 1 ਤੁਸੀਂ ਜੋ ਮਰਜ਼ੀ ਲਿਆ ਕੇ ਇੱਥੇ ਵੇਚੋ, ਅਮਰੀਕਾ ਦੇ ਵਿੱਚ ਕੋਈ ਵੀ ਮੁਲਕ ਹੈ ਤੁਹਾਡੇ ਤੇ ਕੋਈ ਟੈਰਿਫ ਨਹੀਂ, ਕੁਛ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹਾਂਜੀ, ਤੇ WTO ਇਹਦੇ ਵਿੱਚ ਫਿਰ ਚਾਈਨਾ ਨੂੰ, ਇਹਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਉਠਾਇਆ ਚਾਈਨਾ ਨੇ। ਬਾਕੀ ਕੰਟਰੀਆਂ ਇੰਡੀਆ ਦੇ ਵਿੱਚ ਸਾਡੇ ਜਿਹਨੂੰ ਇੰਪੋਰਟ ਡਿਊਟੀ, ਐਕਸਾਈਜ਼ ਡਿਊਟੀ ਜਾਂ ਉਹ 350% ਸੀਗੀ, ਹੁਣ ਵੀ ਸਾਰੇ ਮੁਲਕਾਂ ਦੇ ਵਿੱਚ ਤੇ ਸਾਡੇ ਭਲੇ ਮਾਨਸ ਕੈਨੇਡਾ ਦੇ ਵਿੱਚ ਅਜੇ ਵੀ ਉਹ ਟੈਰਿਫਾਂ ਚੱਲਦੀਆਂ। ਬਾਜੀ ਦੇਖੋ ਆ ਡੈਰੀ ਤੇ ਕਿੱਦਾਂ ਟੈਰਿਫ ਲਾਉਂਦੇ, ਇੱਧਰ ਸੂਬੇ ਕਾਲੇ ਹੋਰ ਆਪਣਾ, ਹਾਂਜੀ, ਚੱਲਦੀਆਂ। ਔਰ ਅਮਰੀਕਾ ਜਿਹੜਾ ਸੀਗਾ ਉਹ ਫ੍ਰੀ ਟ੍ਰੇਡ, ਕੈਨੇਡਾ ਨਾਲ ਫ੍ਰੀ ਟ੍ਰੇਡ ਦਿੱਤਾ, ਮੈਕਸੀਕੋ ਨਾਲ ਕੀਤਾ, ਕੋਲੰਬੀਆ ਨਾਲ ਕੀਤਾ, ਪੋਰਟੁਗਲ ਨੇ, ਕਿੰਨੇ ਕੁ ਦੇਸ਼ਾਂ ਦੇ ਨਾਲ ਫ੍ਰੀ ਟ੍ਰੇਡ ਕੀਤਾ ਹੋਇਆ। ਹਾਂਜੀ, ਜਦੋਂ ਹੁਣ ਫ੍ਰੀ ਟ੍ਰੇਡ ਕਰਦਿਆਂ ਕਰਦਿਆਂ ਹੁਣ ਚਾਈਨਾ ਨੇ ਜਿਹੜਾ ਬਹੁਤ ਫਾਇਦਾ ਕੀਤਾ ਅਮਰੀਕਾ ਦਾ, ਵੀ ਜਦੋਂ ਬੇਈਮਾਨੀ ਉਹਨੇ ਪਹਿਲਾਂ ਕੀਤੀ ਨਾ, ਫਿਰ ਜਦੋਂ ਤੁਹਾਡਾ ਬੇਈਮਾਨੀ ਹੋਣ ਲੱਗ ਜਾਵੇ ਫਿਰ ਤੁਸੀਂ ਹੌਲੀ ਹੌਲੀ ਕੇਅਰਫੁਲ ਹੋ ਜਾਂਦੇ। ਹਾਂਜੀ, ਤੇ ਹੁਣ ਉਹਨਾਂ ਨੇ ਕਿਹਾ ਅਕਰੋਸ ਦ ਬੋਰਡ ਸਾਰੇ ਸਾਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਟੈਰਿਫ ਲਾਉਂਦੇ ਆ ਤੇ ਅਸੀਂ ਵੀ ਜਿਹੜੀ ਅਕਰੋਸ ਦਾ ਬੋਰਡ ਹੁਣ ਜਿਹੜੀ ਟੈਰਿਫ ਲਾਵਾਂਗੇ ਅਸੀਂ ਇਹ ਸ਼ੁਰੂ ਕੀਤਾ ਸੀਗਾ ਇਹ ਫ੍ਰੀ ਟ੍ਰੇਡ ਤੇ ਅਸੀਂ ਹੁਣ ਬੰਦ ਕਰਦੇ ਇਹਨੂੰ ਪ੍ਰੋਟੈਕਸ਼ਨਿਜ਼ਮ ਕਹਿੰਦੇ ਜਦੋਂ ਅਮਰੀਕਾ ਸ਼ੁਰੂ ਕੀਤਾ ਨਾ ਇਹ ਤੇ ਹਰ ਇੱਕ ਕੰਟਰੀ ਜਿਹੜੀ ਪ੍ਰੋਟੈਕਸ਼ਨਿਜ਼ਮ ਦੇ ਰਾਹ ਤੇ ਚੱਲਦੀ ਸੀਗੀ ਤੇ ਅਮਰੀਕਾ ਫ੍ਰੀ ਟ੍ਰੇਡ ਦੇ ਰਾਹ ਤੇ ਚੱਲਦਾ ਸੀ ਹੁਣ ਜਿਹੜਾ ਆ ਉਹ ਹੁਣ ਜਿਹੜੀ ਰਿਵਰਸਲ ਹੋਣਾ ਸ਼ੁਰੂ ਹੋ ਗਿਆ
ਇਹਦਾ ਮਤਲਬ ਇੱਕ ਮਿੰਟ ਹੋਲਡ ਕਰਿਓ ਤਾਂ ਆਪਾਂ ਗੱਲਬਾਤ ਪੂਰੀ ਇਹਦਾ ਮਤਲਬ 1991 ਤੇ 1990 ਦੇ ਵਿਚ ਜਿਹੜੇ ਡਿਵੈਲਪਿੰਗ ਕੰਟਰੀ ਸੀ ਉਹ ਠੀਕ ਸੀ ਉਹ ਕਹਿੰਦੇ ਸੀ ਵੀ ਸਾਨੂੰ ਸਾਡੀ ਸਨਅਤ ਨੂੰ ਸਾਡੀ ਇੰਡਸਟਰੀ ਨੂੰ ਸਾਡੀ ਐਗਰੀਕਲਚਰ ਪ੍ਰੋਟੈਕਟਡ ਰਹਿਣੀ ਚਾਹੀਦੀ ਹੈ ਅੱਛਾ ਰਹਿਣੀ ਵੀ ਪ੍ਰੋਟੈਕਟਡ ਚਾਹੀਦੀ ਹੈ ਉਦੋਂ ਅਮਰੀਕਾ ਦਾ ਇਹ ਸਟੈਂਡ ਸੀ ਵੀ ਦੇਅਰ ਸ਼ੁਡ ਬੀ ਨੋ ਟੈਰਿਫ
ਜਿਹੜੇ ਨਾ ਐਗਰੀਕਲਚਰ ਆ ਇਹ ਸੈਪਰੇਟ ਹੁੰਦੀ ਇੰਡਸਟਰੀ ਦੇ ਨਾਲ ਹਾਂਜੀ ਇਹਦੀ ਜਿਹੜੀਆਂ ਟੈਰਿਫ ਦੀਆਂ ਗੱਲਾਂ ਬਾਤਾਂ ਉਹ ਹੁਣ ਜਿਵੇਂ ਯੂਰਪੀਅਨ ਯੂਨੀਅਨ ਦੇ ਕੋਲ ਜਿਹੜੀ ਆਪਣੀ ਐਗਰੀਕਲਚਰ ਨੂੰ ਪ੍ਰੋਟੈਕਸ਼ਨ ਵਾਸਤੇ ਉਹ ਮਤਲਬ ਜਿਹੜੀ ਟੈਰਿਫ ਹੁੰਦੀ ਹਾਂਜੀ ਜਿਹੜੀ ਜਨਰਲ ਇੰਡਸਟਰੀ ਇਹਦੇ ਵੱਖਰੇ ਵੱਖਰੇ ਜਿਹੜਾ ਸੈਕਸ਼ਨ ਹੁੰਦੇ ਪਰ ਲੈਫਟ ਇੱਕ ਜਿਹੜਾ 1991 ਦੇ ਵਿੱਚ ਇੰਡੀਆ ਬੈਂਕਰਪਸੀ ਦੇ ਰਾਹ ਤੇ ਵੀ ਤਾਂ ਖੜਾ ਸੀ ਅਸਲ ਉਹਨਾਂ ਕੋਲ ਇੰਟਰਸਟ ਦੇਣ ਜੋ ਕਿ ਪੈਸਾ ਨਹੀਂ ਸੀ ਇਹਨਾਂ ਨੇ ਫਿਰ ਇਹੋ ਹੀ ਕਿਹਾ ਤੁਸੀਂ ਆਪਣਾ ਟ੍ਰੇਡ ਫ੍ਰੀ ਕਰੋ ਹੁਣ ਜਦੋਂ ਉਹਨਾਂ ਨੇ ਟ੍ਰੇਡ ਫ੍ਰੀ ਕੀਤਾ ਤੁਸੀਂ ਦੇਖ ਲੋ ਵੀ ਉਹ ਕੰਟਰੀ ਕਿੱਧਰ ਜਾ ਰਹੀ ਹੈ
ਨਾ ਟ੍ਰੇਡ ਫ੍ਰੀ ਨਹੀਂ ਕੀਤਾ ਜੀ ਇਹਨਾਂ ਨੇ ਆਪਣਾ ਸਮਾਨ ਉੱਥੇ ਸਾਰਾ ਤਕੜੇ ਦੇਸ਼ਾਂ ਨੇ ਡੰਪ ਕੀਤਾ ਲੋਕਾਂ ਦੀ ਥਿੰਕਿੰਗ ਹੀ ਚੇਂਜ ਕਰਤੀ ਜਿਹੜਾ ਇੰਡੀਆ ਇਹ ਤਾਂ ਨਾ ਸੋਰੀ ਟੂ ਇੰਟਰਪਟ ਯੂ ਇਹ ਤਾਂ ਇੱਕ ਬਹੁਤ ਵੱਡਾ ਵਿਸ਼ਾ ਹੈ ਵੀ ਜਿਹੜਾ ਕਹਿੰਦੇ ਵੀ ਇੰਡੀਆ ਡਿਵੈਲਪ ਕਰ ਰਿਹਾ ਇੰਡੀਆ ਚ ਭੁੱਖਮਰੀ ਇੰਡੀਆ ਦੇ ਵਿੱਚ ਬੇਰੁਜ਼ਗਾਰੀ ਇੰਡੀਆ ਚ ਬਿਮਾਰੀ ਕੁਛ ਲੋਕ ਡਿਵੈਲਪ ਕਰ ਰਹੇ ਨੇ ਇਨਕਮ ਇਨਇਕੁਆਲਿਟੀ ਇੰਡੀਆ ਚ ਇੰਨੀ ਜ਼ਿਆਦਾ ਵੀ ਇੰਨੀ ਤਾਂ ਗੋਰਿਆਂ ਦੇ ਵੇਲੇ 1935 ਦੇ ਵਿੱਚ ਨਹੀਂ ਸੀ ਹੁੰਦੀ ਗੀ ਆਪਾਂ ਡਿਵੈਲਪਮੈਂਟ ਉਹ ਤਾਂ ਬਹੁਤ ਵੱਡਾ ਵਿਸ਼ਾ ਵੀ ਡਿਵੈਲਪਮੈਂਟ ਕਿਹਨੂੰ ਕਹਿੰਦੇ ਆਪਾਂ ਇੰਡੀਆ ਤਾਂ ਜਾਣੀ ਉਦੋਂ ਦਾ ਛੋਟੀ ਸਨਅਤ ਬਰਬਾਦ ਹੋ ਗਈ
ਕਿਹੜੀ ਕੋਈ ਇਹੋ ਜਿਹੀ ਪ੍ਰੋਡਕਟ 91 ਤੋਂ ਬਾਅਦ ਸੀ ਜਿਹੜੀ ਮਤਲਬ ਉੱਥੇ ਡੰਪ ਕੀਤੀ ਗਈ ਜਿਹੜਾ ਇੰਡੀਆ ਨੂੰ ਮਤਲਬ
ਟੈਰਿਫ ਸਾਰੇ ਟੈਰਿਫ ਖਤਮ ਕਰਤੇ ਜੀ ਸਾਰਾ ਸਾਰੀ ਜਿੰਨੀ ਵੀ ਕਸਟਮ ਡਿਊਟੀ ਸੀ ਘਟਾ ਕੇ ਪਹਿਲਾਂ ਕਸਟਮ ਡਿਊਟੀ ਹੁੰਦੀ ਸੀ
ਬਹੁਤ ਜ਼ਿਆਦਾ ਹੁੰਦੀ ਸੀ
ਹਾਂਜੀ ਬਸ ਜ਼ਿਆਦਾ ਹੁੰਦੀ
ਸੈਕਿੰਡ ਹੈਂਡ ਚੀਜ਼ਾਂ ਉਹਨਾਂ ਤੇ ਵੀ
ਬਿਲਕੁਲ
ਉੱਥੇ ਲੱਭਦੀ ਹੋਈ ਨਹੀਂ ਸੀ
ਹਾਂਜੀ ਅੱਛਾ ਉਹਦੇ ਨਾਲ ਕੀ ਸੀ ਵੀ ਲੋਕਲ ਇੰਡਸਟਰੀ ਦੇਖੋ ਹੌਜ਼ਰੀ ਇੰਡਸਟਰੀ ਲੁਧਿਆਣੇ ਦੀ ਸਾਰੀ ਸਾਈਕਲ ਇੰਡਸਟਰੀ ਖਤਮ ਹੋ ਗਈ ਹੌਜ਼ਰੀ ਇੰਡਸਟਰੀ ਖਤਮ ਹੋ ਗਈ ਖੰਨਾ ਗੋਬਿੰਦਗੜ੍ਹ ਸਟੀਲ ਇੰਡਸਟਰੀ ਤੇ ਬਹੁਤ ਫਰਕ ਪਿਆ ਛੋਟੇ ਛੋਟੀਆਂ ਜਿਹੜੀਆਂ ਪਾਕਟ ਸੀ ਨਾ ਜਿਹਦੇ ਨਾਲ ਲੋਕਲ ਸਾਡੇ ਰੁਜ਼ਗਾਰ ਚੱਲਦਾ ਸੀ ਸਾਰੀਆਂ ਖਤਮ ਹੋ ਗਈਆਂ ਜੀ
ਉਹ ਸਾਰੀਆਂ ਚਾਈਨਾ ਗਈਆਂ
ਹਾਂ ਚਾਈਨਾ ਮੈਂ ਉਹੀ ਕਹਿੰਦਾ ਵੀ ਚਾਈਨਾ ਨੇ ਹੀ ਇਕੱਲਾ ਫਾਇਦਾ ਖੱਟਿਆ ਬਾਕੀ ਤਾਂ ਸਾਰੇ ਦੇਸ਼ ਬਰਬਾਦ ਹੋ ਗਏ
ਕਿਉਂਕਿ ਉਹਨਾਂ ਬਾਕੀ ਮੁਲਕਾਂ ਨੂੰ ਉਸ ਹਿਸਾਬ ਦਾ ਫਾਇਦਾ ਹੋਣਾ ਨਹੀਂ ਆਇਆ ਜਿਹੜਾ ਚਾਈਨਾ ਨੇ ਖਾਇਆ ਮੇਬੀ ਇੰਡਸਟਰੀ ਨਹੀਂ ਇੱਥੇ ਆਈ ਕੋਈ ਹੌਜ਼ਰੀ ਇੰਡਸਟਰੀ ਨਹੀਂ ਆਈ ਸਗੋਂ ਇੱਥੋਂ ਦੀਆਂ ਵੀ ਇੱਥੇ ਬਹੁਤ ਟੈਕਸਟਾਈਲ ਇੰਡਸਟਰੀ ਹੁੰਦੀਆਂ ਨੇ ਮੁਲਕਾਂ ਦੇ ਵਿੱਚ ਸਾਰੀ ਚੱਲ ਗਈ ਚਾਈਨਾ ਦੇ ਵਿੱਚ ਉਹਨਾਂ ਨੇ ਚਾਈਨਾ ਨੇ ਰੱਜ ਕੇ ਇਸ ਜਿਹੜੀ ਚੀਜ਼ ਦਾ ਫਾਇਦਾ ਉਠਾਇਆ ਜਿੱਥੋਂ ਜਾ ਕੇ ਜਿਹੜਾ ਹੁਣ ਟ੍ਰੇਡ ਵਾਰ ਜਿਹੜਾ ਸ਼ੁਰੂ ਹੋਇਆ ਵੀ ਚਲੋ ਠੀਕ ਹੈ ਚੱਲਦਾ ਸੀਗਾ ਪਰ ਉਹ ਫੇਰ ਨਹੀਂ ਚੱਲਦੇ ਸਾਨੂੰ ਟੈਰਿਫ ਜ਼ਿਆਦਾ ਲਾਉਂਦੇ
ਪਰ ਮੇਰਾ ਮਤਲਬ ਤਾਂ ਕੈਨੇਡਾ ਨਾਲ ਆ ਨਾ ਮੈਂ ਤਾਂ ਪਹਿਲਾਂ ਹੀ ਕਿਹਾ ਵੀਰ ਜੀ ਵੀ ਉਹਨਾਂ ਨਾਲ ਕਰੋ ਬ੍ਰਿਕਸ ਨੇਸ਼ਨ ਦਾ ਕੁਛ ਮਰਜ਼ੀ ਕਰੋ ਕੈਨੇਡਾ ਨੇ ਤੁਹਾਡਾ ਕੀ ਵਿਗਾੜਿਆ ਰੋਜ਼ ਕੈਨੇਡਾ ਦੇ ਧੰਮ ਪੈਟਰਨ
ਵਿਗਾੜਿਆ ਕੁਛ ਨੀ ਕੈਨੇਡਾ ਨੇ ਮੌਜਾਂ ਬਹੁਤ ਕੀਤੀਆਂ ਔਰ ਬਹੁਤ ਲੰਮਾ ਸਮਾਂ ਕੀਤੀਆਂ ਹੁਣ ਤਾਂ ਟ੍ਰਬਲ ਆ ਰਹੀ ਹੈ ਹੋਰ ਕੋਈ ਗੱਲ ਵਿਗਾੜਿਆ ਕੁਛ ਨੀ ਮੌਜਾਂ ਬਹੁਤ ਕੀਤੀਆਂ
ਚਲੋ ਹੁਣ ਆਪੇ ਭੁਗਤਣਗੇ ਜਿਹਨਾਂ ਨੇ ਮੌਜਾਂ ਕੀਤੀਆਂ
ਨਹੀਂ ਭੁਗਤਣਾ ਕੀ ਆ ਵਿਰਾਟ ਜੀ ਉਹ ਬੰਦਾ ਜਿਹੜਾ ਆਪਣੇ ਘਰਦਿਆਂ ਨੂੰ ਪਹਿਲਾਂ ਰੋਜ਼ ਠੀਕ ਕਰਦਾ ਕਿੰਨੀਆਂ ਡਿਪਾਰਟਮੈਂਟ ਐਵਰੀ ਡੇ ਇੱਕ ਡਿਪਾਰਟਮੈਂਟ ਤੇ ਰੇਡ ਹੁੰਦੀ ਆ ਇੱਥੇ ਇੰਨੀ ਜ਼ਿਆਦਾ ਬੇਈਮਾਨੀ ਵਰਤ ਚੁੱਕੀ ਆ ਵੱਖਰੀ ਵੱਖਰੀ ਡਿਪਾਰਟਮੈਂਟ ਵਿੱਚ ਉਹਨਾਂ ਨੂੰ ਸਾਫ਼ ਕਰਨਗੇ ਇੱਥੇ ਸਾਡੇ ਦੇਖ ਲਓ ਇਹਨਾਂ ਨੇ ਪਹਿਲਾਂ ਕੰਮ ਲੈਣੀਆਂ ਦੇਖ ਲਓ ਬਹੁਤਾ ਐਕਸ਼ਨ ਆਉਣ ਤੋਂ ਪਹਿਲਾਂ ਹੁਣ ਜਾਗੇ ਹੋਏ ਆ ਨਾ ਸਾਰੇ ਦੇਖੋ ਹਨਾ ਆ ਹੁਣ ਆ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਬਣ ਫਿਰਦਾ ਉੱਥੇ ਜਾ ਕੇ ਇਹਨੇ ਔਰ ਟੂਰਨਾਮੈਂਟ ਟੈਰੀਟਰੀ ਦੇ ਵਿੱਚ ਇਹਨੇ ਮਿਲਟਰੀ ਬੇਸ ਕਰਨਾ ਇਹਨੇ ਉੱਥੇ ਮੈਂ ਇਹ ਪੁੱਛਣਾ ਚਾਹੁੰਦਾ ਕਦੇ ਮਿਲਟਰੀ ਬੇਸ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਵਿਜ਼ਿਟ ਵੀ ਕੀਤਾ ਜਿਹੜਾ ਸਾਡਾ ਪੀਸੀ ਦਾ ਪ੍ਰਾਈਮ ਮਿਨਿਸਟਰ ਬਣੀ ਫਿਰਦਾ ਗੱਲਾਂ ਤਾਂ ਕਰਦੇ ਅਸਮਾਨ ਦੇ
ਪਰ ਆਪਾਂ ਜੇ ਵਿਸ਼ੇ ਤੇ ਰਹੀ ਨਾ ਜਿਹੜਾ ਟਰੰਪ ਸਾਹਿਬ ਇੱਕ ਗੱਲ ਤੁਹਾਨੂੰ ਮੰਨਣੀ ਪਊ ਜਿਹੜੀ ਧਮਕੀਆਂ ਦੇਣਾ ਨਾ ਕਦੇ ਮੈਂ ਗ੍ਰੀਨਲੈਂਡ ਨੂੰ ਮਿਲਾ ਲੂੰ ਕਦੇ ਉਹਦਾ ਜਿੰਨਾ ਮਰਜ਼ੀ ਲੌਜਿਕ ਲੱਭੀ ਜਾਈਏ ਉਹ ਗਲਤ ਆ ਵੀ ਕਦੇ ਗਰੀਬ ਕਦੇ ਮੈਂ 51ਵੀਂ ਸਟੇਟ ਬਣਾ ਲੂੰ ਕਦੇ ਐਂ ਕਰ ਲੂੰ ਕਦੇ ਰਾਜਾਸ਼ਾਹੀ ਥੋੜਾ ਹੈ
ਗ੍ਰੀਨਲੈਂਡ ਦੀ ਗੱਲ ਆ ਬਰਾਡ ਗ੍ਰੀਨਲੈਂਡ ਨੂੰ ਬਚਾਉਣ ਵਾਲਾ ਅਮਰੀਕਾ ਹੁਣ ਤੱਕ ਹੋਰ ਉਹ ਕਹਿੰਦੇ ਸਾਡਾ ਸਿਕਿਉਰਿਟੀ ਰਿਸਕ ਆ ਇਹਨੂੰ ਜਾਂ ਵੇਚ ਲਓ ਇਹਨਾਂ ਨੂੰ ਫ੍ਰੀ ਚ ਮਿਲ ਜਾਣਾ ਕਿਉਂਕਿ ਉਹ ਕਿੱਦਾਂ ਮਿਲ ਜਾਣਾ ਇਹਨਾਂ ਨੇ ਗ੍ਰੀਨਲੈਂਡ ਨੂੰ ਜਿਹੜਾ ਆਜ਼ਾਦ ਕਰਾ ਦੇਣਾ ਜਿਹਦਾ ਟੈਕਸਸ ਆਜ਼ਾਦ ਕਹਿ ਕੇ ਲੋਕ ਆਜ਼ਾਦ ਰਹਿਣ ਹੋਣਾ ਚਾਹੁੰਦੇ ਆਜ਼ਾਦ ਹੋ ਕੇ ਜਦੋਂ ਮਰਜ਼ੀ ਆ ਜਾਣਾ ਫ੍ਰੀ ਦੇ ਵਿੱਚ ਇਹਨਾਂ ਨੂੰ ਮਿਲ ਜਾਣਾ ਹਾਂਜੀ ਤੇ ਜਿਹੜਾ ਕੈਨੇਡਾ ਆ ਕੈਨੇਡਾ ਉਹਨਾਂ ਨੇ ਕੀਤਾ ਸੀ ਮਖੌਲ ਇਹਨਾਂ ਨੂੰ ਬੜਾ ਚੁੱਕਿਆ ਹੁਣ ਬਰਾੜ ਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਸਾਡੇ ਮੇਲ ਬਾਕਸ ਦੇ ਵਿੱਚ ਹੈਂਡ ਰਿਟਨ ਨੋਟ ਸਿੱਟ ਰਹੇ ਹੁੰਦੇ ਰੀਅਲ ਸਟੇਟ ਆਏ ਤੁਸੀਂ ਵੇਚਣਾ ਹਾਂਜੀ ਕਈ ਵਾਰ ਗੁੱਸਾ ਫੋਨ ਕਰਕੇ ਪੁੱਛੇ ਤੁਸੀਂ ਬੰਦ ਕਰਨਾ ਕੰਮ ਕਿ ਨਹੀਂ ਕਰਨਾ ਹਾਂਜੀ ਜੇ ਹੁਣ ਕਹਿ ਰਹੇ ਤੁਸੀਂ ਵੇਚਣਾ ਕੈਨੇਡਾ ਉਹਨੂੰ ਮੂੰਹ ਤੇ ਮਾਰੋ ਨਹੀਂ ਵੇਚਣਾ ਆ ਫੋਰਡ ਨੇ ਪਾਈ ਸੀ ਟੋਪੀ ਕੈਨੇਡਾ ਚ ਨਾ ਫੋਰ ਸੇਲ ਹਾਂਜੀ ਉਹ ਮਖੌਲ ਮਖੌਲ ਬਾਜੀ ਦੇ ਵਿਚ ਹੈ ਨਾ ਇਹਨਾਂ ਨੇ ਮਤਲਬ ਇੰਨਾ
ਸਾਡੇ ਕਾਲਰ ਕਾਫੀ ਲੱਗ ਗਏ ਜੀ ਕਾਲਰ ਲਾਈਨ ਚ ਨੇ ਅੱਜ ਵੀਰ ਜੀ ਹਾਂਜੀ ਇੱਕ ਅੱਧੇ ਮਿੰਟ ਚ ਕਰੀਏ ਖਤਮ ਹਾਂਜੀ
ਹਾਂ ਬਸ ਠੀਕ ਹੈ ਮਤਲਬ ਇਹ ਟਾਈਮ ਦੱਸੇਗਾ ਹੈ ਨਾ ਟਾਈਮ ਦੱਸਦਾ ਮੈਂ ਵਿਦਆਊਟ ਇਨਵੈਸਟੀਗੇਟ ਕਰੇ ਤੋਂ ਮੈਂ ਕਦੇ ਗੱਲ ਨੀ ਕਰਦਾ ਹੈਗਾ ਆਈ ਐਮ ਆਲਵੇਜ਼ ਹਾਜ਼ਰ ਹਾਂ ਵੀ ਮੈਂ ਗੱਲ ਕਹਿਤੀ ਉਹਦੇ ਤੇ ਫਰਦਰ ਆਪਾਂ ਜ਼ਰੂਰ ਡਿਸਕਸ਼ਨ ਕਰ ਸਕਦੇ ਹਾਂ ਹਾਂਜੀ
ਬਿਲਕੁਲ
ਕੋਈ ਗੱਲ ਨੀ ਇਹੋ ਜੀ ਹੈਗੀ ਮੇਰੀ ਐਨ ਬਿਲਕੁਲ ਨਿਗਾਹ ਲੱਗੀ ਹੋਈ ਹੈ ਵੀ ਰੋਜ਼ ਕਿਹੜੀ ਚੀਜ਼ ਤੇ ਸਾਈਨ ਹੁੰਦੇ ਆ ਔਰ ਕੀ ਪ੍ਰੋਮਿਸ ਹੋਇਆ ਸੀ ਇਲੈਕਸ਼ਨ ਵੇਲੇ ਹਾਂਜੀ ਕਿਉਂਕਿ ਕੈਨੇਡਾ ਦੇ ਸਾਡਾ ਜਿਹੜੀ ਇਕਾਨਮੀ ਹੈ ਨਾ ਜਿਵੇਂ ਮਰਜ਼ੀ ਕਹਿ ਲਈਏ ਇਹ ਅਮੈਰੀਕਾ ਬਿਨਾਂ ਸਾਡੀ ਚੱਲ ਨੀ ਸਕਦੀ ਇਕਾਨਮੀ ਜਿੱਥੇ ਮਰਜ਼ੀ ਭੱਜ ਕੇ ਹੋ ਜਾਈਏ ਸਾਨੂੰ ਇਸ ਕਾਨੂੰਨ ਬਾਰੇ ਪੂਰਾ ਪਤਾ ਆ ਇੱਕ ਦੂਜੇ ਤੇ ਬਹੁਤ ਇੰਟਰਡਿਪੈਂਡੈਂਟ ਕਰਦੀਆਂ
ਥੈਂਕ ਯੂ ਜੀ ਥੈਂਕ ਯੂ ਤੁਸੀਂ ਬੜੀ ਬੜੀ ਰੂਹ ਦੇ ਨਾਲ ਡਿਸਕਸ਼ਨ ਕਰਦੇ ਬੜਾ ਸਵਾਦ ਆਉਂਦਾ ਤੁਹਾਡੇ ਨਾਲ ਗੱਲਬਾਤ ਕਰਕੇ
ਟਾਈਮ ਫੋਰਨ ਦਾ ਬਰਾਬਰ ਟਾਈਮ ਫੋਰਨ ਮੇਰੇ ਬੁੱਕ ਹੁੰਦਾ ਮਨ ਨੂੰ ਮਿਲ ਜੂ ਲੱਗਦਾ ਸਾਡੇ ਲੋਕ ਜਿਹੜੇ ਆ ਕਿੰਨੇ ਉਹਨਾਂ ਨੂੰ ਜਿਹੜਾ ਮਿਸ ਐਡਵਾਈਸ ਜਾਂ ਮਿਸ ਇਨਫੋਰਮ ਕਿਸ ਤਰ੍ਹਾਂ ਜਿਹੜਾ ਨਿਊਜ਼ ਪੇਪਰਾਂ ਨੇ ਦੂਜੇ ਸੀ ਜਿਹਨੇ ਨਾ ਕਿੰਨਾ ਜ਼ਿਆਦਾ ਮਿਸ ਇਨਫੋਰਮ ਕੀਤਾ ਹੋਇਆ
ਤੁਸੀਂ ਇੱਕ ਦਿਨ ਸਟੂਡੀਓ ਆਓ ਜੀ ਆਪਾਂ ਤੁਸੀਂ ਇੱਕ ਦਿਨ ਸਟੂਡੀਓ ਆਓ ਆਪਾਂ ਘੰਟਾ ਡਿਸਕਸ਼ਨ ਕਰਦੇ ਆ ਜਾਓ ਹਨਾ ਨਹੀਂ ਨਹੀਂ ਆਪਾਂ ਤਾਂ ਸਟੂਡੀਓ ਇੱਥੇ ਸਾਡਾ ਸਟੂਡੀਓ ਤਾਂ ਪਬਲਿਕ ਨੀ ਅੰਦਰ ਬੈਠੇ ਹੁੰਦੇ ਆ
ਪਰ ਆਈ ਡੋਂਟ ਨੋ ਮੈਂ ਪ੍ਰੋਮਿਸ ਨਹੀਂ ਕਰਦਾ ਪਰ ਜਿਹੜਾ ਤੁਹਾਡੇ ਕੋਈ ਵੀ ਸਵਾਲ ਹੋਵੇ ਭਾਵੇਂ ਮੇਰਾ ਜਿੰਨਾ ਵੀ ਮਰਜ਼ੀ ਵੈਲਿਊਬਲ ਟਾਈਮ ਹੋਵੇ ਮੈਂ ਕੱਢ ਕੇ ਉਹਦਾ ਜਵਾਬ ਜ਼ਰੂਰ ਦਊਂਗਾ ਹਾਂ ਮੈਂ ਇੱਕ ਗੱਲ ਕਹੂੰਗਾ ਜੇ ਪੋਲੀਟੀਕਲ ਸਾਇੰਸ ਤੇ ਗੱਲ ਹੋਣੀ ਤਾਂ ਦੋ ਪੋਲੀਟੀਕਲ ਸਾਇੰਸ ਪ੍ਰੋਫੈਸਰ ਇੱਥੇ ਮੌਜੂਦ ਹੋਣੇ ਚਾਹੀਦੇ ਉੱਥੇ ਜੇ ਇਕਨੋਮਿਕਸ ਤੇ ਗੱਲ ਹੋਣੀ ਚਾਹੀਦੀ ਤੇ ਦੋ ਪ੍ਰੋਫੈਸਰ ਹੋਣੇ ਚਾਹੀਦੇ ਮੌਜੂਦ ਉੱਥੇ ਫਿਰ ਵਿਖਮਣ ਦੇ ਨਗਰਬਲ ਕਿਵੇਂ ਕੱਢਦਾ
ਮਿਹਰਬਾਨੀ ਜੀ ਮਿਹਰਬਾਨੀ
ਤੁਹਾਡਾ ਭਰਾ ਨਗਰਬਾਲੀ ਨਾਲ ਕੱਢ ਦਿਆ ਨਾ ਜਿਹੜੇ ਇਕਨੋਮਿਕਸ ਪ੍ਰੋਫੈਸਰ ਤੇ ਪੋਲੀਟੀਕਲ ਸਾਇੰਸ ਪ੍ਰੋਫੈਸਰ ਤੇ ਝੂਠ ਬੋਲਦੇ ਸੰਤ ਉਹਨਾਂ ਦੇ ਨਗਰਬਾਲੀ ਨਾ ਕੱਢ ਦੇ ਤੁਹਾਡਾ ਭਰਾ ਤੇ ਮੂੰਹ ਦੇ ਸੁਪਰੇ
ਮਿਹਰਬਾਨੀ ਜੀ ਧੰਨਵਾਦ ਧੰਨਵਾਦ ਆਪਾਂ ਦੋਸਤੋ ਹੋਲਡ ਕਰਕੇ ਰੱਖਿਓ ਕਾਫੀ ਸਾਰੇ ਕਾਲਰਸ ਨਾਲ ਨੇ ਛੋਟੀ ਜੀ ਬ੍ਰੇਕ ਲੈ ਲਈਏ ਬਸ ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647 3084 36
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7467
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਦੋਸਤੋ ਠੰਡ ਬੜੀ ਹੈ ਤੇ ਇਹ ਜੀ ਠੰਡ ਜੇ ਫਰਨੈਸ ਬੰਦ ਹੋ ਜਾਏ ਹੀਟ ਬੰਦ ਹੋ ਜਾਏ ਕੀ ਬਣੂ ਅੰਦਾਜ਼ਾ ਲਾ ਲਓ ਪਰ ਕੋਈ ਗੱਲ ਨਹੀਂ ਜੀ ਆਪਣੇ ਕੋਲ ਨਾ ਟੈਕਨੀਸ਼ੀਅਨ ਹੈਗੇ ਬਹੁਤ ਵਧੀਆ ਇਹਨਾਂ ਦਾ ਨਾਂ ਹੈਗਾ ਜੀ ਹਰਪ੍ਰੀਤ ਮੰਡ 647-218-1000 ਨੰਬਰ ਆ 647-218-1000 ਇਹਨਾਂ ਕੋਲ ਟੈਕਨੀਸ਼ੀਅਨ ਦੀ ਟੀਮ ਹੈ ਜੇ ਤੁਸੀਂ ਕਾਲ ਕਰੋਗੇ ਟਾਲਮ ਢੋਲਾ ਨਹੀਂ ਕਰਨਗੇ ਉਦੋਂ ਹੀ ਨਾਲ ਦੀ ਨਾਲ ਡਿਸਪੈਚ ਕਰ ਦੇਣਾ ਜੀ ਇਹਨਾਂ ਨੇ ਬੰਦਾ ਤੇ ਤੁਸੀਂ ਫਿਰ ਇਹਨਾਂ ਨਾਲ ਤਾਲਮੇਲ ਕਰ ਲਿਓ ਬਾਈ ਚਾਂਸ ਹੀਟ ਵਗੈਰਾ ਦੀ ਪ੍ਰੋਬਲਮ ਆ ਗਈ ਫਰਨੈਸ ਦੀ ਪ੍ਰੋਬਲਮ ਆ ਗਈ ਹੈ CRS ਏਅਰ ਸਿਸਟਮ ਹੀਟਿੰਗ ਐਂਡ ਕੂਲਿੰਗ ਹਰਪ੍ਰੀਤ ਮੰਡ 647-218-1000 6472-18-1000 ਨਾਲ ਦੀ ਨਾਲ ਤੁਹਾਨੂੰ ਦੱਸ ਕੇ ਵੀ ਜਾਣਗੇ ਭਾਈ ਪ੍ਰੀਵੈਂਟਿਵ ਮੇਨਟੇਨੈਂਸ ਕਿਵੇਂ ਕਰਨੀ ਤਾਂ ਕਿ ਦੁਬਾਰਾ ਇਹੋ ਜਿਹੀ ਪ੍ਰੋਬਲਮ ਨਾ ਆਵੇ 647-218-1000 6472-18-1000 416-620-1778 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਜੀ ਮੈਂ ਅਕਸਰ ਭੁੱਲ ਜਾਂਦਾ ਹੁੰਦਾ ਪਰ ਮੈਨੂੰ ਮੇਰੇ ਦੋ ਤਿੰਨ ਦੋਸਤਾਂ ਨੇ ਕਿਹਾ ਕਹਿੰਦੇ ਬੋਲਿਆ ਕਰੋ ਜੀ ਨੰਬਰ ਕਈ ਵਾਰ ਯਾਦ ਨਹੀਂ ਰਹਿੰਦਾ ਹਾਂਜੀ ਕਾਲਰ ਸਾਡੇ ਨਾਲ ਨੇ ਨਿੱਘਾ ਸਵਾਗਤ ਜੀ ਤੁਹਾਡਾ
ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ
ਬਿਲਕੁਲ ਤੁਸੀਂ ਸੁਣਾਓ
ਮੇਰੀ ਜੀ ਵਧੀਆ ਬੜੀ ਦੇਰ ਬਾਅਦ ਕਾਲ ਕੀਤੀ ਤੁਸੀਂ
ਮੈਂ ਸੁਣ ਰਿਹਾ ਕਾਲ ਕਈ ਵਾਰੀ ਕਰਦਾ ਕਸ਼ਮੀ ਪੈ ਜਾਂਦੀ ਕਾਲ ਆ ਜਾਂਦੀ ਹੈ ਪ੍ਰੋਗਰਾਮ ਐਂਡ ਆਫ ਹੋ ਜਾਂਦਾ
ਮਿਹਰਬਾਨੀ ਮਿਹਰਬਾਨੀ
ਤੇ ਜਿਹੜਾ ਨਾ ਅਮੈਰੀਕਾ ਦਾ ਪ੍ਰੋਬਲਮ ਉਹ ਅਸਲ ਇਨ੍ਹਾਂ ਦੀ ਜ਼ਿਆਦਾਦਾਰੀ ਖਤਮ ਹੁੰਦੀ ਜਾ ਰਹੀ ਹੈ।
ਹਾਂਜੀ,
ਜ਼ਿਆਦਾਦਾਰੀ ਖਤਮ ਹੋ ਰਹੀ ਹੈ ਡਾਲਰ ਕਰਕੇ।
ਯੈਸ,
ਇਹ ਚੰਦਨ ਕੇ ਹਰ ਹਾਲਤ ਵਿਚ ਨਾ ਇਹ ਡਾਲਰ ਜਿਹੜਾ ਸਾਡਾ ਇਹਦੀ ਜ਼ਿਆਦਾਦਾਰੀ ਬਰਕਰਾਰ ਰਵੇ।
ਹਾਂਜੀ,
ਜਿੰਨੇ ਇਲੀਗਲ ਡੈਪੋਟੇਸ਼ਨ ਹੈ, ਟੈਰਿਫ ਹੈ, ਫਲਾਣਾ, ਇਹ ਸਭ ਹੁਣ ਬਲੈਕ ਮੇਲਿੰਗ ਦੀਆਂ ਨਾ ਧਮਕੀਆਂ, ਤਾਂ ਕਿ ਵੀ ਉਹਨਾਂ ਕੰਟਰੀਆਂ ਨੂੰ ਕਹਾਂਗੇ ਤੁਹਾਡੇ 7 ਲੱਖ ਹੈ, ਤਾਂ ਕਿ ਮੇਰੇ ਨਾਲ ਗੱਲ ਕਰੋ ਵੀ ਤੁਸੀਂ ਉਹਨੂੰ ਰਸ਼ੀਆ ਨੂੰ ਛੱਡ ਦਿਓ ਜਾਂ ਚਾਈਨਾ ਨੂੰ ਛੱਡ ਦਿਓ ਜਾਂ ਆਪਣੀ ਕਰੰਸੀ ਇਸਤੇਮਾਲ ਨਾ ਕਰੋ, ਤੇ ਸਾਡੇ ਨਾਲ ਸਾਡਾ ਡਾਲਰ ਚੱਲਦਾ ਰਹੇ। ਲੇਕਿਨ ਇੰਜ ਹੋਣਾ ਨਹੀਂ, ਹਾਲਾਂਕਿ ਅਸੀਂ ਤੇ ਨਾਰਥ ਅਮੈਰੀਕਾ ਚ ਰਹਿਣਾ ਜਾਂ ਇੱਥੇ ਰਹਿੰਦੇ ਹਾਂ, ਸਾਨੂੰ ਵੀ ਨੁਕਸਾਨ ਹੋਏਗਾ। ਲੇਕਿਨ ਇਹ ਦੇਖੋ ਹਿਸਟਰੀ ਤੁਸੀਂ ਪੜ੍ਹੋ, ਪਿਛਲੇ 50 ਸਾਲ ਸੀ, 100 ਸਾਲ ਦੇ ਬ੍ਰਿਟਿਸ਼ ਰੂਲ ਖਤਮ ਹੋ ਗਿਆ, ਰਸ਼ੀਅਨ ਪੂਰੇ ਸੀ ਉਹ ਖਤਮ ਹੋ ਗਏ, ਤੁਰਕਾਂ ਦੀ ਹਕੂਮਤ ਸੀ ਆਟੋਮਨ ਅਪਾਇਰ ਉਹ ਜਾਂਦੀ ਰਹੀ, ਇਸੇ ਤਰ੍ਹਾਂ ਇਹਨਾਂ ਦਾ ਵੀ ਇੱਕ ਦਿਨ ਖਤਮ ਹੋਣਾ ਹੀ ਹੋਣਾ, ਕਿਉਂਕਿ ਇਹ ਸਾਰਾ ਧੋਖਾ ਫਰਾਡ ਔਰ ਬਦਮਾਸ਼ੀ ਦਾ ਜਿਹੜਾ ਨਾ ਉਹ ਮਨਿਸਟਰ ਨੇ, ਅਗਰ ਹੋਇਆ ਨਾ ਇਮਾਨਦਾਰੀ ਵਾਲਾ ਸਿਸਟਮ ਉਹ ਹੀ ਲਾਂਗ ਰਨ ਚੱਲ ਸਕਦਾ। ਹੁਣ ਇਹਨਾਂ ਦੀ ਇਜਾਜ਼ਤਾਂ ਦੀ ਦੂਜੀ ਗੱਲ ਇਹ ਹੈ ਕਿ ਵੀ ਇਹ ਜਿਹਨੂੰ ਕਹਿਣ ਜਦੋਂ ਅਫਗਾਨਿਸਤਾਨ ਜਹਾਜ਼ ਹੁੰਦਾ ਸੀ ਪਿਆ, ਉਹੀ ਤਾਲਿਬਾਨ ਰਸ਼ੀਆ ਨਾਲ ਲੜਦੇ ਸੀ ਪਏ, ਉਹਨਾਂ ਨੂੰ ਵਾਈਟ ਹਾਊਸ ਬੁਲਾ ਕੇ ਆਨਰ ਕੀਤਾ ਗਿਆ ਕਿ ਬੜੇ ਹੀਰੋ ਤੇ ਬੜੇ ਮੁਜਾਹਿਦ ਨੇ। 10 ਕੁ ਸਾਲ ਬਾਅਦ ਰਸ਼ੀਆ ਚਲਾ ਗਿਆ, ਇਹ ਚਲੇ ਗਏ, ਇਹਨਾਂ ਨੂੰ ਮਾਰਨ ਲੱਗੇ ਤੇ ਕਹਿੰਦੇ ਦਹਿਸ਼ਤਗਰਦ, ਸਾਰਾ ਕੁਝ ਲੋਕ ਮੰਨਦੇ ਸੀ। ਹੁਣ ਉਹ ਬੈਲੈਂਸ ਹੋ ਗਿਆ, ਰਸ਼ੀਆ ਕੋਲ ਤਾਕਤ ਫੜ ਗਿਆ, ਚਾਈਨਾ ਵੀ ਆ ਗਿਆ, ਤੇ ਹੁਣ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਸਾਡੀ ਜਿਹੜੀ ਹੈ ਬਦਮਾਸ਼ੀ ਇਹ ਹੁਣ ਲੋਕਾਂ ਨੇ ਮੰਨਣੀ ਨਹੀਂ, ਔਰ ਕਾਫੀ ਲੋਕ ਜਿਹੜੇ ਨੇ ਉਹਨਾਂ ਨੂੰ ਅਫਰੀਕਾ ਵਾਲੇ ਵੀ ਦੂਜੇ ਤੀਜੇ ਵੀ ਉਹ ਸਾਰਿਆਂ ਨੇ ਇਹਨਾਂ ਨੂੰ ਧਤਕਾਰ ਰਹੇ। ਇਸ ਕਰਕੇ ਜਿਹੜਾ ਨਾ ਕੈਨੇਡਾ ਦੇ ਮਗਰ ਪਏ ਆ ਮੈਕਸੀਕੋ ਦੇ, ਔਰ ਕੈਨੇਡਾ ਦੇ ਮਗਰ ਜਿਹੜਾ ਪਏ ਆ ਨਾ ਉਹ ਤੁਹਾਨੂੰ ਮੈਂ ਜਾਂਦੇ ਜਾਂਦੇ ਲਤੀਫਾ ਸੁਣਾ ਦਿੰਦਾ, ਮੈਨੂੰ ਪਤਾ ਪਰ ਟਾਈਮ ਬਹੁਤ ਥੋੜਾ ਨੇ। ਉਹ ਕਿਸੇ ਦੀ ਘਰ ਨਾ ਮਾਂ ਔਰ ਬੀਵੀ ਲੜਦੇ ਹੁੰਦੇ ਸਨ, ਬੰਦਾ ਕੰਮ ਤੋਂ ਆਉਣਾ ਤੁਹਾਨੂੰ ਦੱਸਣਾ ਵੀ ਯਾਰ ਵੀ ਤੇਰੀ ਹੈ ਜਿਹੜੀ ਬੀਵੀ ਹੈ ਨਾ ਮਾਂ ਤੇਰੀ ਨੂੰ ਬੜੀ ਤੰਗ ਕਰਦੀ ਹੈ, ਬੁੱਢੀ ਹੈ ਫਲਾਨੀ ਇੱਧਰ ਉੱਧਰ। ਉਹਨੇ ਇੱਕ ਦਿਨ ਤੰਗ ਆ ਕੇ ਬੀਵੀ ਨੂੰ ਮਾਰਿਆ, ਚੰਗਾ ਮਾੜਾ ਕੀਤਾ, ਤੇ ਉਹ ਬੀਵੀ ਚਲੀ ਗਈ। ਉਹ ਬਾਅਦ ਅਹਿਸਾਸ ਹੋਇਆ ਵੀ ਖਾਣਾ ਵੀ ਪਕਾਉਂਦੀ ਸੀ ਤੇ ਸਾਰਾ ਕੁਝ ਘਰ ਬਾਰ ਸੰਭਾਲਦੀ ਸੀ, ਉਹ ਜਾ ਕੇ ਮਿੰਤਰਲਾ ਕਰਕੇ ਉਹਨੂੰ ਫਿਰ ਵਾਪਸ ਲੈ ਆਏ। ਕੁਛ ਦਿਨ ਗੁਜ਼ਰੇ, ਫਿਰ ਉਹੀ ਹਾਲ ਹੋਇਆ, ਬੰਦਿਆਂ ਨੇ ਉਹਨੂੰ ਦੱਸਿਆ ਕਿ ਵੀ ਤੇਰੀ ਬੀਵੀ ਨੇ ਫਿਰ ਅਜਿਹਾ ਕੀਤਾ, ਉਹਨੇ ਮਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਹਾਂਜੀ,
ਉਹ ਬੰਦੇ ਕਹਿੰਦੇ ਵੀ ਨਹੀਂ ਗੁਨਾਹ ਤੇ ਜਿਹੜਾ ਬੀਵੀ ਦਾ ਤੇ ਤੂੰ ਮਾਰ ਮਾਂ ਨੂੰ ਰਹੇ। ਉਹਨੇ ਆਖਿਆ ਵੀ ਮਾਂ ਨੇ ਜਾਣਾ ਕਿਰਿਆ ਨਹੀਂ, ਬੀਵੀ ਨੂੰ ਮਾਰਾਂਗਾ ਤੇ ਫਿਰ ਟੁੱਟ ਜੇ। ਉਹ ਕੈਨੇਡਾ ਵਾਲੇ ਇਹਨਾਂ ਨੇ ਕਿਰਿਆ ਜਾਣਾ ਨੀ, ਸਾਨੂੰ ਜੋ ਮਰਜ਼ੀ ਆਖਿਆ ਅਸੀਂ ਕਿੱਧਰ ਜਾਣਾ, ਬਾਰਡਰ ਹੀ ਕਿਸੇ ਦਾ ਨੀ ਲੱਗਦਾ। ਉਹ ਇਹਦੇ ਕਰਕੇ ਸਾਨੂੰ ਜ਼ਿਆਦਾ ਕੁੱਟਦਾ ਨੇ, ਤੇ ਨਾਲੇ ਦੂਜਿਆਂ ਨੂੰ ਰੋਹ ਪਾਉਣ ਲਈ ਵੀ ਦੇਖੋ ਮੈਂ ਵੀ ਕਰ ਦਿਆਂਗਾ, ਮੈਂ ਵੀ ਕਰ ਦਿਆਂਗਾ। ਲੇਕਿਨ ਇਹਨਾਂ ਦਾ ਜਿਹੜਾ ਟਾਈਮ ਹੈ ਨਾ ਉਹ ਫਿਨਿਸ਼ ਹੈ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਆਰਥਿਕਤਾ ਜਿਹੜੀ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ, ਡਾਲਰ ਦੀ ਡੋਮੀਨੈਂਸੀ 100 ਸਾਲਾਂ ਦੇ ਵਿਚ, ਤੇ ਮੌਜਾਂ ਕਰਦੇ ਰਹੇ, ਜਿੱਥੇ ਮਰਜ਼ੀ ਫੌਜਾਂ ਚਾੜਤੀਆਂ, ਜਿੱਥੇ ਮਰਜ਼ੀ ਬੰਬ ਚਲਾਤੇ। ਹਾਂ, ਬਸ ਆਹੀ ਆ ਨਾ, 70 ਦੇਸ਼ਾਂ ਚ ਬੈਠੇ ਹੋ ਤੁਸੀਂ।
ਨਹੀਂ, ਉਹ ਤੁਸੀਂ ਵੀਜ਼ਾ ਲੈ ਕੇ ਗਏ, ਉਹਨਾਂ ਦੀ ਮਰਜ਼ੀ ਨਾਲ ਗਏ ਤੁਸੀਂ।
ਹਾਂਜੀ, ਉਹ ਇੰਡੀਆ ਦੇ ਦੇਖੋ ਜੀ ਕਿੱਡੇ ਕਮਲੇ। ਮੈਂ ਬਿਲਕੁਲ ਵਰਡ ਠੀਕ ਵਰਤ ਰਿਹਾ, ਫੌਜੀ ਜਹਾਜ਼ ਇਮੀਗ੍ਰੈਂਟ, ਜਿਹੜੇ ਚਲੋ ਇਲੀਗਲ ਇਮੀਗ੍ਰੈਂਟ ਕਹਿ ਲੋ ਤੁਸੀਂ, ਫੌਜੀ ਜਹਾਜ਼ ਛੱਡ ਕੇ ਆਇਆ ਤੇ ਬਾਕੀ ਦੇਸ਼ ਉਹ ਅੜ ਗਏ, ਕਹਿੰਦੇ ਫੌਜੀ ਜਹਾਜ਼ ਕਿਉਂ ਛੱਡ ਕੇ ਆਊਗਾ, ਅਸੀਂ ਸਾਡੇ ਜਿਹੜੇ ਸਿਟੀਜ਼ਨ ਤੁਹਾਡੇ ਨਹੀਂ ਆਏ, ਇਲੀਗਲ ਆਏ ਕੋਈ ਗੱਲ ਨਹੀਂ, ਅਸੀਂ ਆਪ ਲੈ ਕੇ ਜਾਵਾਂਗੇ। ਫੌਜੀ ਜਹਾਜ਼
ਹੱਥਕੜੀਆਂ ਲਾ ਕੇ, ਬੇੜੀਆਂ ਪਾ ਕੇ, ਯਾਰ ਮੁਜਰਮ
ਕਿੱਡੀ ਮਾੜੀ ਗੱਲ ਆ। ਮੈਂ ਤਾਂ ਮੋਦੀ ਸਾਹਿਬ ਦਾ 56 ਇੰਚ ਸੀਨਾ, ਮੈਂ ਕਹਿੰਦਾ ਜੀ ਤੁਸੀਂ ਬਸ, ਮੇਰੇ ਕੋਲ ਸ਼ਬਦ ਹੈ ਨੀ।
ਮੋਦੀ ਸਾਹਿਬ ਘਰ ਦੱਸਿਆ, ਘਰ ਉੱਥੇ ਆਪਣੇ
ਘਰੇ ਤੁਹਾਡੇ ਸਿਟੀਜ਼ਨ, ਹਾਂਜੀ ਤੁਹਾਡੇ ਸਿਟੀਜ਼ਨ ਨੂੰ ਫੌਜੀ ਜਹਾਜ਼ ਦੇ ਵਿੱਚ ਛੱਡ ਕੇ ਆਏ ਆ, ਬੇੜੀਆਂ ਪਾ ਕੇ ਬਸ। ਬਿਲਕੁਲ ਜੀ ਬਿਲਕੁਲ, ਹਰੇਕ ਦੀ ਇੱਜ਼ਤ ਹੋਣੀ ਚਾਹੀਦੀ ਹੈ ਜੀ। ਮੋਦੀ ਸਾਹਿਬ ਦੀ ਇੱਜ਼ਤ ਹੁਣ ਤੁਸੀਂ ਦੇਖ ਲੋ ਜੀ, ਉਹਨਾਂ ਦੇ ਸਿਟੀਜ਼ਨ। ਅੱਛਾ, ਫਿਰ ਸ਼ਰਮ ਆਈ ਦਿੱਲੀ,
ਨਹੀਂ ਸਾਡੇ ਸਾਰੇ ਸਿੱਖ ਹੋ ਜਾਂਦੇ, ਇੰਡੀਆ ਪਾਕਿਸਤਾਨ ਬੰਗਲਾਦੇਸ਼ ਕੀ ਆ ਸਾਡੀ, ਅਸੀਂ ਆਪ ਬੇਇੱਜ਼ਤੀ ਮਹਿਸੂਸ ਕਰਦੇ ਹਾਂ ਕਿ ਵੀ ਬਹੁਤ ਜ਼ਿਆਦਾ ਬੇਇੱਜ਼ਤੀ। ਜਦੋਂ ਤੁਹਾਨੂੰ ਜ਼ਰੂਰਤ ਹੁੰਦੀ ਹੈ ਤੁਸੀਂ ਬੁਲਾਉਂਦੇ ਹੋ, ਕੰਮ ਲੈ ਲੈਂਦੇ ਹੋ, ਕਹਿੰਦੇ ਕੋਈ ਪ੍ਰੋਬਲਮ ਨਹੀਂ। ਜਦੋਂ ਤੁਹਾਡਾ ਕੰਮ ਉੱਗ ਜਾਂਦਾ ਕਿ ਨਾਲ ਹੀ ਤੁਸੀਂ ਅੱਖਾਂ ਮੱਥੇ ਤੇ ਰੱਖ ਲੈਂਦੇ ਹੋ ਵੀ
ਬਿਲਕੁਲ ਬਿਲਕੁਲ। ਧੰਨਵਾਦ ਜੀ, ਧੰਨਵਾਦ। ਸਮਾਂ ਥੋੜਾ ਰਹਿ ਗਿਆ ਵੀਰ ਜੀ, ਦੇਖੋ ਜੇ ਤੁਸੀਂ ਦਿੱਲੀ ਉਤਾਰੋ ਉਹਨਾਂ ਨੂੰ, ਫਿਰ ਪੰਜਾਬ ਕਿਉਂ ਚੁੱਪ ਚਪੀਤੇ ਨਾ, ਪੰਜਾਬ ਦੇ ਵਿੱਚ ਹੱਥਕੜੀਆਂ ਲਾ ਕੇ ਛੱਡ ਕੇ। ਮੈਂ ਤਾਂ ਹੈਰਾਨ ਹੁੰਦਾ ਬਈ, ਜੇ ਕੋਈ ਨਾ ਅਣਖਾਲਾ ਬੰਦਾ ਹੁੰਦਾ ਉੱਥੇ ਏਅਰਪੋਰਟ ਤੋਂ, ਕਹਿੰਦਾ ਅਸੀਂ ਤਾਂ ਜਹਾਜ਼ ਜੀ ਇੱਥੇ ਉੱਤਰ ਨਹੀਂ ਦੇਣਾ ਤੁਹਾਡਾ। ਮੋਦੀ ਸਾਹਿਬ ਦੇਖ ਲਓ, ਉਹ ਤਾਂ ਬੜਾ ਗੇੜੇ ਗੁੜੇ ਕੱਢਦੇ ਨੇ ਪਹਿਲਵਾਨਾਂ ਨੂੰ, ਤੇ ਹੱਥਕੜੀਆਂ ਲਾ ਕੇ ਤੁਹਾਡੇ ਸਿਟੀਜ਼ਨਸ ਨੂੰ ਫੌਜੀ ਏਅਰੋਪਲੇਨ ਤੇ ਛੱਡ ਕੇ ਆਏ ਨੇ। ਅੱਛਾ ਵੈਸੇ ਜੀ ਤੁਸੀਂ ਨਾ ਦੋਸਤੋ ਗੂਗਲ ਕਰਿਓ, ਸਾਰੀਆਂ ਸਰਕਾਰਾਂ ਵੇਲੇ ਜਿਹੜੇ ਇਲੀਗਲ ਇਮੀਗ੍ਰੈਂਟ ਜਿਨ੍ਹਾਂ ਨੂੰ ਤੁਸੀਂ ਇਲੀਗਲ ਕਹਿੰਦੇ ਆ ਛੱਡੇ ਗਏ ਆ, ਡਾਟਾ ਪਿਆ ਸਾਹਮਣੇ। 2016 ਦੇ ਵਿੱਚ ਕਿੰਨੀਆਂ ਰਿਮੂਵਲਸ ਹੋਈਆਂ ਅਮਰੀਕਾ ਚੋਂ? 3,31,000।
2017 ਦੇ ਵਿਚ 2,87,000, 2018 ਦੇ ਵਿਚ 3,28,000, 2019 ਦੇ ਵਿਚ 3,59,000, ਪੂਰੇ ਦਾ ਪੂਰਾ ਡਾਟਾ ਪਿਆ ਜੀ ਇਹ। ਇਹਨਾਂ ਸਿਰਫ ਪ੍ਰਚਾਰ ਦਾ ਮੁੱਦਾ ਹੁਣ ਬਣਾਇਆ ਗਿਆ। ਦੇਖੋ ਕੌਣ ਕਹਿੰਦਾ, ਕੋਈ ਵੀ ਪਾਰਟੀ ਆ, ਦੇਖੋ ਆਪਾਂ ਆਪਣਾ ਤਾਂ ਦੇਸ਼ ਨੀ ਨਾ ਅਮਰੀਕਾ, ਆਪਣਾ ਤਾਂ ਕੈਨੇਡਾ ਦੇਸ਼ ਆ। ਰਿਪਬਲਿਕਨਸ ਹੋਣ, ਡੈਮੋਕਰੇਟਸ ਹੋਣ, ਕਿਹੜਾ ਬੰਦਾ ਕਹਿੰਦਾ ਵੀ ਸਾਡੇ ਦੇਸ਼ ਦੇ ਵਿਚ ਕ੍ਰਿਮੀਨਲ ਆ ਜੇ, ਕੋਈ ਕਹੂਗਾ? ਕੋਸ਼ਿਸ਼ ਕਰਦੇ ਨੇ ਇੱਕ ਕਾਨੂੰਨ ਦੇ ਵਿਚ ਨਾ, ਕਈ ਵਾਰੀ ਕਾਨੂੰਨੀ ਅੜਿੱਚਣਾ ਹੁੰਦੀਆਂ। ਡਾਟਾ ਪਿਆ ਕਿੰਨੇ ਕੱਢੇ ਨੇ ਦੇਖ ਲਓ, ਇਹ ਸਿਰਫ ਟਰੰਪ ਸਾਹਿਬ ਨੇ ਐਂਟੀ ਇਮੀਗ੍ਰੈਂਟ ਪ੍ਰਚਾਰ ਕਰਕੇ ਲੋਕਾਂ ਦੀ ਬ੍ਰੇਨ ਵਾਸ਼ਿੰਗ ਕੀਤੀ ਆ, ਗੱਲ ਮੁੱਦਾ ਸਿਰਫ ਇੰਨਾ ਸੀ। ਦੋਸਤੋ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 13 ਫਰਵਰੀ ਤੋਂ 23 ਫਰਵਰੀ ਤੱਕ ਲੱਗ ਚੁੱਕੀ ਹੈ ਫੈਮਿਲੀ ਡੇ ਸੇਲ। 20 ਪੌਂਡ ਸਵਰਨ ਮਲਟੀਗ੍ਰੇਨ ਆਟਾ 8.99, 300 ਗ੍ਰਾਮ ਹੈਪੀ ਪਨੀਰ 4.29, 2 ਪੌਂਡ ਵਾਗ ਬੱਕਰੀ ਟੀ 10.99, ਆਲਮੰਡਸ 5.49 ਪਰ ਪਾਉਂਡ, ਸਵੇਰਾ ਰਸਮਲਾਈ 7.99। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ ਵਨ ਰੂਫ ਮਿਲਦਾ ਹੈ ਫੈਮਿਲੀ ਡੇ ਸੇਲ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਕਾਲ ਐਟ 416-740-3262।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫਿਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਦੋਸਤੋ ਤੁਸੀਂ ਨਾ, ਸਾਈਟ ਹੈਗੀ ਆਫਿਸ ਆਫ ਹੋਮਲੈਂਡ ਸਿਕਿਉਰਿਟੀ ਸਟੈਟਿਸਟਿਕਸ, 1892 ਤੋਂ ਲੈ ਕੇ 2019 ਤੱਕ ਕਿੰਨੇ ਰਿਮੂਵਲਸ ਹੋਏ ਨੇ, ਕਿੰਨੀਆਂ ਰਿਟਰਨਸ ਨੇ, ਸਾਰਾ ਡਾਟਾ ਜਿਹੜਾ ਉੱਥੇ ਪਿਆ ਹੈ ਤੇ ਤੁਸੀਂ ਉਹ ਜਾ ਕੇ ਪੜ੍ਹ ਸਕਦੇ ਹੋ। ਦੇਖੋ ਗੱਲ ਇਹ ਹੈ, ਤੁਸੀਂ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਆਰਥਿਕਤਾ, ਇਕਾਨਮੀ ਜਿਹਨੂੰ ਕਹਿੰਦੇ ਆ, ਜਦੋਂ ਇਹਨਾਂ ਦੇ ਫਿੱਟ ਆਉਂਦਾ ਨਾ, ਜਿਹੜੇ ਕਾਰਪੋਰੇਟਸ ਨੇ, ਬਈ ਆਪਣੇ ਦੇਸ਼ ਦੇ ਵਿਚ ਅਸੀਂ ਚੀਜ਼ਾਂ ਬਣਾਉਣੀਆਂ, ਇਹ ਕਿਸੇ ਸਰਕਾਰ ਦੀ ਪਰਵਾਹ ਨਹੀਂ ਕਰਦੇ, ਸਰਕਾਰਾਂ ਇਹਨਾਂ ਮੂਹਰੇ ਝੁਕੀਆਂ ਹੁੰਦੀਆਂ, ਉਦੋਂ ਇਹੋ ਜਿਹੀਆਂ ਪਾਲਿਸੀਜ਼ ਬਣਾ ਲੈਂਦੇ ਨੇ। ਪਹਿਲਾਂ 1990 ਤੱਕ ਇਹਨਾਂ ਦੀ ਇੰਡਸਟਰੀ ਬਹੁਤੇ ਦੇਸ਼ਾਂ ਦੀ ਇਨਕਲੂਡਿੰਗ ਕੈਨੇਡਾ ਆਪ ਚੱਲਦੀ ਰਹੀ, ਇੱਥੇ ਚੀਜ਼ਾਂ ਬਣਾਉਂਦੇ ਰਹੇ। ਕਾਰਪੋਰੇਟਸ ਨੇ ਫਿਰ ਇਹਨਾਂ ਤੇ ਪ੍ਰੈਸ਼ਰ ਪਾਇਆ, ਬਈ ਸਾਨੂੰ ਪ੍ਰੋਫਿਟ ਹੁੰਦਾ ਵੱਧ ਜੇ ਅਸੀਂ ਚੀਜ਼ਾਂ ਬਾਹਰਲੇ ਦੇਸ਼ਾਂ ਚੋਂ ਬਣਾਈਏ, ਕਿਉਂਕਿ ਸਾਡੇ ਇੱਥੇ ਡਾਲਰਾਂ ਦੇ ਵਿੱਚ ਸਾਨੂੰ ਲੇਬਰ ਦੇਣੀ ਪੈਂਦੀ ਹੈ, ਅਸੀਂ ਕਿਉਂ ਡਾਲਰਾਂ ਦੇ ਰੂਪ 'ਚ ਦੇਈਏ, ਅਸੀਂ ਰੁਪਈਆਂ 'ਚ ਦੇਵਾਂਗੇ। ਇੰਡੀਆ ਤੋਂ ਚੀਜ਼ਾਂ ਬਣਾਓ, ਬ੍ਰਾਜ਼ੀਲ ਤੋਂ ਬਣਾਓ, ਚਾਈਨਾ ਤੋਂ ਬਣਾਓ, ਇੱਥੋਂ ਬਣਾਓ ਜਿੱਥੇ ਸਸਤੀ ਲੇਬਰ ਆ। ਉਹਦੇ 'ਚ ਜਿਹੜੇ ਕਾਰਪੋਰੇਟ ਸੀ ਉਹਨਾਂ ਦਾ ਫਾਇਦਾ ਹੁੰਦਾ ਸੀ, ਉਹਨਾਂ ਦਾ ਪ੍ਰੋਫਿਟ ਵੱਧਦਾ ਸੀ, ਕਿਉਂਕਿ ਇੱਥੇ ਡਾਲਰਾਂ ਦੇ ਹਿਸਾਬ ਨਾਲ ਪੈਸੇ ਦੇਣੇ ਪੈਂਦੇ ਸੀ, ਉੱਥੇ ਰੁਪਈਆਂ ਦੇ ਹਿਸਾਬ ਨਾਲ, ਇੱਥੇ ਤਾਂ ਘੰਟੇ ਦੇ ਬਣਦੇ ਸੀਗੇ 7-8 ਡਾਲਰ, ਮੈਂ ਉਸ ਵੇਲੇ ਦੀ ਗੱਲ ਕਰ ਰਿਹਾ, ਉੱਥੇ 7-8 ਰੁਪਈਏ ਵੀ ਨਹੀਂ ਸੀ ਬਣਦੇ ਗੇ। ਇਸ ਕਰਕੇ ਇਹਨਾਂ ਨੇ ਆਊਟਸੋਰਸਿੰਗ ਕੀਤੀ, ਇਸ ਕਰਕੇ ਇਹਨਾਂ ਨੇ ਜਾਣੀ ਬਾਹਰ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ। ਉਸ ਤੋਂ ਪਹਿਲਾਂ 100 ਸਾਲ ਪਾਲਿਸੀ ਕੀ ਸੀ, ਵੀ ਬਾਹਰੋਂ ਕੱਚਾ ਮਾਲ ਤਿਆਰ ਕਰਕੇ ਲਿਆਓ, ਤਿਆਰ ਵੀ ਨਹੀਂ, ਕੱਚਾ ਮਾਲ ਲੁੱਟ ਕੇ ਲਿਆਓ। ਉਸ ਤੋਂ ਪਹਿਲਾਂ 100 ਸਾਲ ਪਹਿਲਾਂ ਸੀ ਵੀ ਬਾਹਰਲੇ ਦੇਸ਼ਾਂ ਤੇ ਵਪਾਰ ਕਰਨ ਦੇ ਬਹਾਨੇ ਕਬਜ਼ਾ ਕਰ ਲਓ, ਸਿੱਧਾ ਹੀ ਜਾ ਕੇ ਜਿਵੇਂ ਇੰਡੀਆ ਤੇ ਕੀਤਾ। ਕਾਮਨਵੈਲਥ ਨੇਸ਼ਨਸ ਕੀ ਨੇ, ਬ੍ਰਿਟਿਸ਼ ਇਹਨਾਂ ਨੇ ਕਬਜ਼ਾ ਹੀ ਕੀਤਾ ਹੋਇਆ ਸੀ ਜਾ ਕੇ। ਫਿਰ ਇਹਨਾਂ ਦੀ ਨੀਤੀ ਆਈ ਅਸਿੱਧੇ ਤਰੀਕੇ ਦੇ ਨਾਲ, ਵੀ ਉੱਥੇ ਪਪੇਟ ਗਵਰਨਮੈਂਟਸ ਬਿਠਾ ਦਿਓ ਸੋ ਕਾਲਡ ਆਜ਼ਾਦੀ ਦੇ ਨਾਂ ਤੇ। ਹੁਣ ਇਹਨਾਂ ਦੀ ਨੀਤੀ ਆਈ ਸੀ 25-30 ਸਾਲ, ਵੀ ਆਪਾਂ ਬਣਾਉਣ ਦੀ ਕੀ ਲੋੜ ਪਈ ਆ, ਲੇਬਰ ਸਸਤੀ ਆ। ਅਲਟੀਮੇਟਲੀ ਗੱਲ ਤਾਂ ਕਾਰਪੋਰੇਟਸ ਨੇ ਆਪਣਾ ਪ੍ਰੋਫਿਟ ਦੇਖਣਾ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਕੰਪੈਟੀਟਿਵ ਪੈਦਾ ਹੋ ਗਏ, ਵੀ ਭਾਈ ਕੰਪੈਟੀਟਿਵ ਪੈਦਾ ਹੋ ਗਏ ਤਾਂ ਉਹਨਾਂ ਨੇ ਲੜੋ। ਕੈਨੇਡਾ ਨੇ ਤੁਹਾਡਾ ਕੀ ਕੀਤਾ, ਤਾਂ ਉਹੀ ਗੱਲ ਹੈ ਨਾ, ਡਿੱਗੀ ਗਧੇ ਤੋਂ ਗੁੱਸਾ ਘੁਮਿਆਰ ਤੇ ਨੁਕਸਾਨ ਤੁਹਾਡਾ ਚਾਈਨਾ ਕਰ ਰਿਹਾ, ਅਮਰੀਕਾ ਕਰ ਰਿਹਾ, ਬ੍ਰਿਕਸ ਨੇਸ਼ਨ ਕਰ ਰਹੇ ਆ, ਲਓ ਉਹਨਾਂ ਨਾਲ ਪੰਗਾ ਤੁਸੀਂ। ਕੈਨੇਡਾ ਨੇ ਤੁਹਾਡਾ ਕੀ ਕੀਤਾ, 100 ਸਾਲ ਤੋਂ ਕੈਨੇਡਾ ਦਾ ਤੁਹਾਡਾ ਵਪਾਰਕ ਭਾਈ ਵਾਲਾ, ਠੀਕ ਹੈ ਕੈਨੇਡਾ ਦੀ ਗਲਤੀ ਹੈ ਇਹ, ਬਈ ਇੰਨਾ ਜ਼ਿਆਦਾ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ, ਪਰ ਸਟਿਲ ਐਥਿਕਸ ਤੇ ਮੋਰਲਸ ਮੰਗ ਕਰਦੇ ਨੇ, ਮਤਲਬ ਬਈ ਤੁਸੀਂ ਭਾਈ ਜਿਹੜਾ ਤੁਹਾਡਾ 100 ਸਾਲ ਪਾਰਟਨਰ ਰਿਹਾ, ਤੁਸੀਂ ਉਹਦੇ ਨਾਲ ਪਾਰਟਨਰ ਵਾਂਗੂ ਬਿਹੇਵ ਕਰੋ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਬਰਾੜ ਸਾਹਿਬ। ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਯੂ ਐਸ ਏ ਤੇ, ਮਿੱਠੀਆਂ ਮਿੱਠੀਆਂ ਗੱਲਾਂ ਤੇ।
ਹਾਂਜੀ,
ਦੁਨੀਆਂ ਦੇ ਵਿੱਚ ਹੋਮਲੈਸ ਰਿਫਿਊਜੀ ਬਣਾਏ ਕਿੰਨੇ ਆ, ਬਦਮਾਸ਼ੀ ਇਹਨਾਂ ਦੀ
ਬਸ ਬਿਲਕੁਲ।
ਜਿਹੜਾ ਹੁਣ ਕਾਰਨ ਆ, ਕੱਲ ਦੀ ਜਿਹੜੀ ਉਹਦੀ ਸਪੀਚ ਸੀਗੀ ਟਰੰਪ ਦੀ, ਉਹ ਕਹਿੰਦਾ ਕਿ ਯਾਰ ਲੈਨ ਮਾਰਤੀ ਕਿਸੇ ਨੇ ਨਾ, ਗੱਬੇ ਕੈਨੇਡਾ ਅਮਰੀਕਾ ਦੇ,
ਹਾਂਜੀ
ਜੇ ਰੀਅਲ ਸਟੇਟ ਵਾਲਿਆਂ ਵਾਂਗੂ ਲੈਣ ਚੱਕਦੀ ਹੈ ਜਾਂ ਸਾਡਾ ਪਲਾਟ ਹੀ ਬੜਾ ਖੁੱਲ੍ਹਾ ਨਾ, ਉਹਨੇ ਕੱਢ ਏਦਾਂ ਦੀ ਗੱਲ ਕੀਤੀ ਨਾ,
ਹਾਂਜੀ ਹਾਂਜੀ ਹਾਂਜੀ,
ਉਹਨੂੰ ਚੇਤਾ ਹੀ ਭੁੱਲ ਗਿਆ ਬਈ ਸੌ ਸਾਲ ਤੋਂ ਜਦੋਂ ਵੀ ਤੁਸੀਂ ਵਰਤਣਾ ਸੀ ਕੈਨੇਡੀਅਨ ਲੀਡਰਾਂ ਨੂੰ, ਕੈਨੇਡੀਅਨ ਫੌਜ ਨੂੰ, ਕੈਨੇਡੀਅਨ ਲੋਕਾਂ ਨੂੰ, ਕੈਨੇਡੀਅਨ ਮਟੀਰੀਅਲ ਨੂੰ ਵਰਤ ਕੇ ਦੁਨੀਆਂ ਭਰ ਦੇ ਵਿੱਚ ਤਬਾਹੀ ਮਚਾ ਕੇ ਉਹਨਾਂ ਲੋਕਾਂ ਦੇ ਲੋਕਾਂ ਨੂੰ ਰਿਫਿਊਜੀ ਬਣਾ ਕੇ ਇੱਥੇ ਐਜ ਏ ਸਲੇਵਰੀ ਤੁਸੀਂ ਲਿਆ ਕੇ, ਇੰਟੈਲੀਜੈਂਟ ਬੰਦੇ ਉਹਨਾਂ ਦੇ, ਉਹਨਾਂ ਨੂੰ ਲਿਆ ਕੇ ਤੁਸੀਂ ਵਰਤਦੇ। ਇਸ ਵੇਲੇ ਅਮਰੀਕਾ ਦੇ ਵਿੱਚ ਹੋਇਆ ਕੀ ਹੈ, ਦੋ ਤਰ੍ਹਾਂ ਦੀ ਕੈਟਾਗਰੀ ਹੋ ਗਈ। ਇੱਕ ਤਾਂ ਹੈ ਹਾਰਡ ਲਾਈਨ ਦੇ ਜਿਹੜੇ ਅਮਰੀਕਨ ਆ, ਜਿਹੜਾ ਵਾਈਟ ਸੁਪਰੀਮੈਸੀ ਇਹਨਾਂ ਨੂੰ ਜਿਹੜੇ ਕਹਿੰਦੇ ਹਾਰਡ ਲਾਈਨ ਰਹਿ, ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਆ ਜਿਹੜੇ ਕਾਲੇ ਪੀਲੇ ਬਰਾਊਨ ਜਿਹੜੇ ਦੂਜੇ ਕੰਟਰੀਆਂ ਤੋਂ, ਨੱਕ ਇਹਨਾਂ ਦੇ ਪਤਲੇ, ਦੂਸਰੀ ਅੱਖਾਂ ਛੋਟੀਆਂ, ਇਹ ਯਾਰ ਇਹ ਪ੍ਰੋਬਲਮ ਆ ਇਸ ਚੱਕਰ ਚ। ਮੈਨੂੰ ਬਰਾੜ ਸਾਹਿਬ ਏਦਾਂ ਲੱਗਦਾ ਵੀ ਬ੍ਰੇਕ ਓਦਾਂ ਨਹੀਂ ਸੀ ਬਣਨੀ,
ਹਾਂਜੀ
ਹੁਣ ਬਣੂ
ਇਹਨਾਂ ਦੇ,
ਜਿਹੜਾ ਜਿਹੜੀ ਧਮਕੀ ਇਹਨਾਂ ਨੇ ਜੋ ਇਹ ਕੀਤਾ ਬਈ ਅੱਗੇ ਨੇ ਅਸੀਂ ਬਣਨਾ, ਹੁਣ ਬਣੂਗੀ। ਦੂਸਰੀ ਗੱਲ ਜਿਹੜੀ ਉਧਰ ਬ੍ਰੇਕ ਬਣਨ ਦੀ ਗੱਲ ਲੱਗਦੀ ਆ, ਇਧਰ ਲੰਬੇ ਤਿੰਨ ਕੰਮ ਇਕੱਠੇ ਕਰ ਲਿਆ, ਇੱਕ ਹੈਗਾ ਮੈਕਸੀਕੋ ਨੂੰ, ਕੈਨੇਡਾ ਨੂੰ, ਉਧਰ ਪਨਾਮਾ ਨੂੰ, ਪਨਾਮਾ ਕਨਾਲ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਧਮਕੀਆਂ ਦੇਣ ਲੱਗ ਪਿਆ, ਇਧਰ ਲੰਬੇ ਗ੍ਰੀਨਲੈਂਡ ਨੂੰ, ਬਈ ਅਸੀਂ ਇਕੱਠਾ ਕਰਕੇ ਬਈ ਕੰਟਰੀ ਇੱਕ ਬਣਾ ਸਕੀਏ। ਐਸ ਕਹਾਣੀ ਦੇ ਵਿੱਚ ਉਹ ਸੋਚਦਾ ਵੀ ਅਸੀਂ ਇੱਦਾਂ ਕਰ ਲਾਂਗੇ, ਇਹਨਾਂ ਨੇ ਬਈ ਜੋਬਾਂ ਚੱਲ ਜਾਣਗੀਆਂ, ਲੋਕੀ ਆਪੇ ਹੀ ਕਹਿਣ ਲੱਗ ਪਏ ਵੀ ਸਾਨੂੰ ਖਰੀਦ ਲਓ, ਸਾਨੂੰ ਖਰੀਦ ਲਓ, ਸਾਡਾ ਤਾਂ ਕੁਛ ਨੀ। ਮਤਲਬ ਮੇਰੇ ਖਿਆਲ ਦੇ ਵਿੱਚ ਅਸੀਂ ਇੰਨੇ ਈਜੀ ਲਿਖਣ ਵਾਲੇ ਹੈ ਨੀ ਕੈਨੇਡੀਅਨ, ਮੈਨੂੰ ਨਹੀਂ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਜਿਹੜੀ ਲੀਡਰਸ਼ਿਪ ਆ ਸਾਡੀ ਉਹ ਕੀ ਕਰ ਰਹੀ ਆ, ਉਹ ਤਾਂ ਸਾਰਿਆਂ ਨੂੰ ਪਤਾ। ਪਰ ਇਸ ਵੇਲੇ ਹੁਣ ਮੁੜ ਕੇ ਲੋਕੀ ਫੇਰ ਟਰੂਡੋ ਨੂੰ ਠੀਕ ਕਰਨ ਲੱਗ ਪਏ, ਕਿਉਂਕਿ ਉਹਨਾਂ ਲੱਗਦਾ ਵੀ ਹੁਣ ਦਾ ਲੀਡਰ ਹੈ ਨੀਗਾ। ਤੇ ਟਰੂਡੋ ਜਿਹੜੀ ਆ ਡਿਸੀਜਨ ਜਦੋਂ ਪਹਿਲਾਂ ਵੀ ਇਹਦੇ ਨਾਲ ਬਾਰਗਨਿੰਗ ਦੇ ਵਿੱਚ ਗਏ, ਉਸ ਵੇਲੇ ਵੀ ਟਰੂਡੋ ਤਾਂ ਕ੍ਰਿਸਟੀ ਫਿਨਲੈਂਡ ਸੀਗੀ, ਤੇ ਹੁਣ ਮੈਨੂੰ ਲੱਗਦਾ ਮੁੜ ਕੇ ਫੇਰ ਉਹਨਾਂ ਨੂੰ ਲੱਗਦਾ ਵੀ ਬੰਦਾ ਉਦਾਂ ਕਹਿੰਦਾ ਚਾਹੀਦਾ ਜਿਹੜਾ ਜਿੱਦਾਂ ਟਰੂਡੋ ਨੇ ਕਿਹਾ ਬਈ ਯਾਰ ਤੁਸੀਂ ਬਾਹਲੀ ਗੱਲਾਂ ਕਰਦੇ ਫਿਰ ਆਪਾਂ ਕੈਲੀਫੋਰਨੀਆ ਦੇ ਨਾਲ ਯਾਰੀ ਪਾ ਲੈਂਦੇ ਹਾਂ, ਇੰਨੀ ਗੱਲ ਹੀ ਕਹੀ ਆ। ਕੈਲੀਫੋਰਨੀਆ ਨੇ ਇਹ ਤੇ ਕੇਸ ਕੀਤੇ ਟਰੰਪ ਤੇ ਨਾ, ਮਤਲਬ ਦੇਖਣ ਦੀ ਜਿਹੜੇ ਅਗਲੇ ਆਉਣੇ ਵਾਲੇ ਦਿਨ ਉਹ ਕਿੱਦਾਂ ਦੇ ਹੋਣਗੇ। ਮੈਨੂੰ ਲੱਗਦਾ ਬ੍ਰੇਕ ਇਹਨਾਂ ਨੇ ਆਪ ਹੀ ਬਣਵਾ ਦੇਣੀ ਜੀ, ਇਸ ਹਿਸਾਬ ਦੇ ਨਾਲ ਕੰਮ ਤੁਰਿਆ ਆ।
ਮਿਹਰਬਾਨੀ ਜੀ, ਮਿਹਰਬਾਨੀ, ਸਮਾਂ ਥੋੜਾ ਰਹਿ ਗਿਆ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ, ਬ੍ਰੇਕ ਲੈ ਲਈਏ।
ਪ੍ਰੇਮਚੰਦ ਦੀ ਆਬਾਦੀ 8 ਲੱਖ ਤੋਂ ਜ਼ਿਆਦਾ ਹੋ ਗਈ ਹੈ, ਪਰ ਫਿਰ ਵੀ ਸਾਡੇ ਕੋਲ ਇੱਕ ਹਸਪਤਾਲ ਹੈ। ਆਂਟੇਰੀਓ ਲਿਬਰਲਸ ਨੇ ਇਹ ਸਮੱਸਿਆ ਬਣਾਈ ਤੇ ਕੰਜ਼ਰਵੇਟਿਵ ਸਰਕਾਰ ਥੱਲੇ ਹੋਰ ਖਰਾਬ ਹੋ ਗਈ। 3 ਸਾਲ ਪਹਿਲਾਂ ਡਗ ਫੋਰਡ ਨੇ ਵਾਅਦਾ ਕੀਤਾ ਸੀ ਕਿ ਇਹ ਨਵਾਂ ਹਸਪਤਾਲ ਬਣਾਉਣਗੇ, ਪਰ ਹਸਪਤਾਲ ਕਿੱਥੇ ਹੈ? ਡਗ ਫੋਰਡ ਤੋਂ ਇਹ ਕੰਮ ਨਹੀਂ ਹੋਇਆ, ਪਰ ਮੇਰਿਟ ਸਟਾਈਲ ਤੇ ਆਂਟੇਰੀਓ ਐਨਡੀਪੀ ਇਹ ਕੰਮ ਕਰਕੇ ਦਿਖਾਉਣਗੇ। ਇਹ ਸਿਹਤ ਸੇਵਾਵਾਂ ਵਿੱਚ ਨਿਵੇਸ਼ ਕਰਨਗੇ ਅਤੇ ਬ੍ਰੈਂਪਟਨ ਵਿੱਚ ਦੂਜਾ ਹਸਪਤਾਲ ਬਣਾਉਣਗੇ। ਆਥੋਰਾਈਜ਼ਡ ਬਾਈ ਦ ਸੀਐਫਓ ਫਾਰ ਦ ਆਂਟੇਰੀਓ ਐਨਡੀਪੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿਕਾ ਸਵਾਗਤ ਜੀ ਦੋਸਤੋ, ਸਮਾਂ ਹੋ ਗਿਆ ਸਮਾਪਤ, ਕੱਲ ਨੂੰ ਫਿਰ ਹੁਣ ਆਵਾਜ਼ ਦੇ ਜ਼ਰੀਏ ਫਿਰ ਦੁਬਾਰਾ ਸਾਂਝ ਪਾਵਾਂਗੇ, 2 ਤੋਂ ਲੈ ਕੇ 3 ਵਜੇ ਤੱਕ ਸ਼ਾਮ ਤੱਕ ਸੁਣਦੇ ਰਹੋ ਜੀ ਸਾਡਾ ਰੇਡੀਓ। ਹੁਣ ਬਸ ਆਰਿਫਾ ਮੁਜ਼ੱਫਰ ਜੀ ਤੇ ਮਾਜਦ ਜਮਾਲ ਜੀ ਦੀ ਵਾਰੀ ਆ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Brampton has a population of over 800,000, but it only has one hospital. The Ontario Liberals created this mess, and under the Conservatives, it's only gotten worse. 3 years ago, Doug Ford promised shovels in the ground. 3 years later, nothing has been done. Doug Ford couldn't get it done, but Merritt Stiles and the Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has 2 hospitals.
Authorized by the CFO for the Martin Singh campaign.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਸਾਡੀ ਜਿੰਨਾ ਵੀ ਸੋਹਣਾ ਹੋਵੇ, ਥੋੜੀ ਬਿਨਾ ਨਹੀਂ ਜਚਦਾ।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास 2 गाड़ियां और 1 घर है, और इन सब की इंश्योरेंस मिलाकर मैंने जबरदस्त